පාද පංකජ බන්ධන සමරෝ අංගද දුක්ඛ කොර අමර දාස හෘද නෙත ත්‍යාවෝ හෘද ශිරේ ගෝරු රාමදාස ගුණ ගුරු වර ජන බෙඝනනකේ නාසක බෙඝනන හර ගෝබින්ද ශුභ මත ශිරිහාර රාය නමෝ කර ජෝරි නමෝ ශිරිහාර ක්‍රිෂ්ණ මනාඋඹෝ තේග බහදර පරම වාහිගුරු පරම ශ්‍රී ගුරු ගෝබින්ද තරතර වාහිගුරු පන්න බන්දෝබාර බාර ඒකංකාර සත්ගුරු තෙහ ප්‍රසාද වාහිගුරු ජී කී ෆතේ බෙගන බනාසන ශ්‍රී නානක පරෂෝතමං පරම පරාවරණාථ යුගල චරණ මම බන්දනා තර පර තර කර්මාත ජාමහ අමරත ඥාන හැ මානක පගත වරාග ගුරු ග්‍රන්ථ සාහෙබ උදද බන්දෝ කර අනුරාග ජජන පජන මම කාලසා ખાલસા પૂજવે જોગ દાસ ગોબિંદ ફતે ખાલસા દરસ પરસ મેટે સોગ આતમ રસ જો જાનહી સો હૈ ખાલસ દેવ પ્રભ મહ મો મહ તાસ મહ රංචක නාහෙන පේව මෝකු චරහ ශාස්තර කට පැඟ ගරන චඩ ජයේ අඳලක බදරෝ සුන ජෝ කාල කිරපා කරයි කහා බුද්ධ ප්‍රභ තුච්ච හමාරි වර්ණ සක මහමා ජොතිහාරි හමනා සකත කර සිපත තුමාරි ආපලෙ හෝ තුම කතා සුදාරි හමනා සකත කර සිපත තුමාරි ආපලෙ හෝ තුම කතා සුදාරි
दोहेरा नहीं राज किस देश को दुर्ग विशाल न कोए चमू सिंह कर बहुत है तब कर गमन सोए
वाहिगुरु जी का खालसा वाहिगुरु जी की फतेह परम सत्कार योग सम्मान योग गुरु का खास रूप गुरु खालसा साध संगत बड़े भाग ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਚ ਸੰਧਿਆ ਸਮੇਂ ਦੇ ਸਦੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ। ਪਹਾੜੀ ਰਾਜੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲ ਕੇ ਬਾਦਸ਼ਾਹ ਦੀ ਮਦਦ ਲੈ ਕੇ ਉਹਦੀਆਂ ਫੌਜਾਂ ਲੈ ਕੇ ਸਤਿਗੁਰਾਂ ਤੇ ਹਮਲਾ ਕਰਨ ਦੀ ਤਿਆਰੀ ਕਰਨ ਲਈ ਦਿੱਲੀ ਪਹੁੰਚੇ ਹਨ। ਦਿੱਲੀ ਦੇ ਸੂਬੇਦਾਰ ਕੋਲ ਆ ਕੇ ਇਨ੍ਹਾਂ ਨੇ ਪੁਕਾਰ ਕੀਤੀ ਕਿ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਹੋ ਚੁੱਕਾ ਹੈ, ਅਸੀਂ ਵੀ ਮਦਦ ਕਰਾਂਗੇ, ਤੁਸੀਂ ਵੀ ਆਪਣੀ ਫੌਜ ਸਾਡੇ ਨਾਲ ਭੇਜੋ। ਉਧਰ ਸੂਬੇ ਲਾਹੌਰ ਤੇ ਸੂਬੇ ਸਰਹੰਦ ਨੂੰ ਵੀ ਬਾਦਸ਼ਾਹ ਦਾ ਹੁਕਮਨਾਮਾ ਪਹੁੰਚ ਚੁੱਕਿਆ ਹੋਵੇਗਾ। ਸੋ ਦਿੱਲੀ ਦਾ ਸੂਬੇਦਾਰ ਇਨ੍ਹਾਂ ਪਹਾੜੀ ਰਾਜਿਆਂ ਨੂੰ ਪੁੱਛਦਾ ਹੈ ਕਿ ਜਿਹੜਾ ਗੁਰੂ ਇਤਨਾ ਤਾਕਤਵਰ ਹੈ ਉਹਦੇ ਕੋਲ ਦਰਅਸਲ ਫੌਜ ਕਿਸ ਬਰਾਦਰੀ ਦੀ ਹੈ, ਉਹਦੇ ਕੋਲ ਸਿਪਾਹੀ ਕਿਸ ਜਾਤੀ ਦੇ ਨੇ, ਕਿੱਡੇ ਕੁ ਵੱਡੇ ਉਹਨਾਂ ਦੇ ਕੋਲ ਕਿਲੇ ਹਨ ਜਿਨ੍ਹਾਂ ਵਿਚ ਉਹ ਆਕੀ ਹੋ ਕੇ ਰਹਿੰਦੇ ਨੇ, ਫਿਰ ਉਹ ਕਿਹੜਾ ਸ਼ਸਤਰ ਚਲਾਉਣਾ ਜਾਣਦੇ ਨੇ, ਕਿਸ ਸ਼ਸਤਰ ਦੇ ਵਿਚ ਉਹਨਾਂ ਨੂੰ ਪੂਰੀ ਮਹਾਰਤ ਪ੍ਰਾਪਤ ਹੈ। ਪਹਾੜੀ ਰਾਜਿਆਂ ਨੇ ਦੱਸਿਆ, ਕਹਿਣ ਲੱਗਾ ਜੀ ਉਹਨਾਂ ਕੋਲ ਜਿਹੜੀ ਫੌਜ ਹੈ ਉਹ ਕੋਈ ਇੱਕ ਜਾਤ ਦੀ ਜਾਂ ਇੱਕ ਬਰਾਦਰੀ ਦੀ ਨਹੀਂ ਹੈ, ਚਾਰਾਂ ਵਰਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੇ ਸਾਰੀ ਜਿਹੜੀ ਪੂਰਬ ਦੀ ਪਹਿਲਾਂ ਦੀ ਮਰਿਆਦਾ ਉਹ ਬਦਲ ਕੇ ਰੱਖ ਦਿੱਤੀ ਹੈ, ਇੱਕੋ ਜਗ੍ਹਾ ਤੇ ਬਿਠਾ ਕੇ ਲੰਗਰ ਛਕਾਉਂਦੇ ਨੇ ਔਰ ਵਰਨ ਵੰਡ ਦਾ ਭੇਦਭਾਵ ਜਿਹੜਾ ਹੈ ਉਹ ਖਤਮ ਕਰ ਦਿੱਤਾ। ਇਸੇ ਤਰ੍ਹਾਂ ਪਤਾ ਨੀ ਕਿੰਨੀਆਂ ਕੁ ਜਿਹੜੀਆਂ ਬਰਾਦਰੀਆਂ ਨੇ ਨਿੱਕੀਆਂ ਵੱਡੀਆਂ, ਉਹਨਾਂ ਦੀ ਫੌਜ, ਉਹਨਾਂ ਦੇ ਸਿਪਾਹੀ ਉਹਨਾਂ ਕੋਲ ਭਰਤੀ ਨੇ, ਖੰਡੇ ਦੀ ਪੌਲ ਚੁਕਾ ਕੇ ਉਹਨਾਂ ਨੂੰ ਸਿੰਘ ਸਜਾ ਕੇ ਸ਼ਸਤਰਧਾਰੀ ਬਣਾ ਦਿੰਦੇ ਨੇ ਔਰ ਉਹਨਾਂ ਨੂੰ ਹਰ ਵੇਲੇ ਲੜਨ ਵਾਸਤੇ ਉਤਸ਼ਾਹਿਤ ਕਰਦੇ ਨੇ, ਜਿਨ੍ਹਾਂ ਨੂੰ ਕੇਵਲ ਮਰਨਾ ਤੇ ਮਾਰਨਾ ਇਹੀ ਆਉਂਦਾ, ਤੀਸਰਾ ਕੰਮ ਨਹੀਂ ਆਉਂਦਾ, ਜਾਂ ਮਰਨਾ ਤੇ ਜਾਂ ਫਿਰ ਮਾਰਨਾ। ਔਰ ਇਸੇ ਬਿਰਤੀ ਨੂੰ ਲੈ ਕੇ ਉਹ ਲੜਦੇ ਨੇ, ਅੱਗੇ ਅਸੀਂ ਕਈ ਵਾਰ ਹਾਰ ਚੁੱਕੇ ਹਾਂ, ਤੇਰੀ ਫੌਜ ਵੀ ਗਈ ਸੀ ਹਾਰ ਕੇ ਮੁੜੀ ਹੈ। ਤੇ ਇਹ ਪਹਾੜੀ ਰਾਜੇ ਰਲ ਕੇ ਜਿਵੇਂ ਸੂਬਿਆਂ ਨਾਲ ਰਲ ਕੇ ਤਿਆਰੀ ਕਰ ਰਹੇ ਨੇ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਵਾਸਤੇ, ਉਹ ਕਥਾ ਅੱਜ ਦੇ ਪ੍ਰਕਰਨ ਵਿਚ, ਅੱਜ ਦੇ ਪ੍ਰਸੰਗ ਵਿਚ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਸਰਵਣ ਕਰੀਏ। ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਧਾਰਨ ਕਰੋ ਔਰ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਚਰਨਾਂ ਵਿਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਨਹੀਂ ਰਾਜ ਕਿਸ ਦੇਸ਼ ਕੋ ਦੁਰਗ ਵਿਸਾਲ ਨਾ ਕੋਏ।
ਕਹਿਣ ਲੱਗੇ ਪਹਾੜੀ ਰਾਜੇ ਸੂਬੇ ਨੂੰ, ਦਿੱਲੀ ਦਾ ਜਿਹੜਾ ਸੂਬੇਦਾਰ ਹੈ ਨਵਾਬ ਹੈ ਉਹਨੂੰ ਕਹਿੰਦੇ, ਸੂਬੇਦਾਰ ਜੀ ਗੁਰੂ ਜੀ ਕੋਲ ਕੋਈ ਬਹੁਤੀ ਵੱਡੀ ਫੌਜ ਨਹੀਂ ਹੈ, ਨਾ ਹੀ ਉਹਨਾਂ ਦੇ ਕੋਲ ਕੋਈ ਬਹੁਤਾ ਵੱਡਾ ਰਾਜ ਹੈ, ਨਹੀਂ ਰਾਜ ਕਿਸ ਦੇਸ਼ ਕੋ, ਕਿਉਂਕਿ ਸੂਬੇਦਾਰ ਨੇ ਪੁੱਛਿਆ ਸੀ ਵੀ ਉਹਨਾਂ ਕੋਲ ਕੋਈ ਰਾਜ ਭਾਗ ਵੀ ਹੈ, ਇਹ ਕਹਿੰਦੇ ਜੀ ਨਹੀਂ ਉਹਨਾਂ ਕੋਲ ਕੋਈ ਰਾਜ ਨਹੀਂ, ਸਗੋਂ ਜਿਹੜੇ ਉਹਨਾਂ ਦੇ ਸਿੰਘ ਨੇ ਉਹ ਕਹਿੰਦੇ ਜੀ ਸਾਡੇ ਕੋਲ ਹੰਨੇ ਹੰਨੇ ਦੀ ਪਾਤਸ਼ਾਹੀ ਹੈ, ਉਹ ਤਾਂ ਕੱਲੇ ਕੱਲੇ ਪਾਤਸ਼ਾਹ ਕਹਾਉਂਦੇ ਨੇ, ਉਹ ਤਾਂ ਹੰਨੇ ਹੰਨੇ ਦੀ ਪਾਤਸ਼ਾਹੀ ਮੰਗਦੇ ਨੇ, ਕਹਿੰਦੇ ਜਿੱਥੇ ਅਸੀਂ ਘੋੜਾ ਲੈ ਕੇ ਖਲੋਤੇ ਉਥੇ ਸਾਡੀ ਪਾਤਸ਼ਾਹੀ ਹੈ, ਸਾਡੀ ਹਕੂਮਤ ਆ, ਉਹੀ ਸਾਡਾ ਦੇਸ਼ ਹੈ, ਜਿੱਥੇ ਜਾ ਕੇ ਖਲੋ ਗਏ। ਉਹਨਾਂ ਦੇ ਕੋਲ, ਗੁਰੂ ਜੀ ਦੇ ਕੋਲ ਕਿਸੇ ਦੇਸ਼ ਦਾ ਕੋਈ ਰਾਜ ਨਹੀਂ ਹੈ, ਨਾ ਹੀ ਉਹਨਾਂ ਦੇ ਕੋਲ ਕੋਈ ਵੱਡਾ ਕਿਲਾ ਹੈ।
ਚਮੋ ਸਿੰਘ ਕਬ ਬੋਤ ਵੈ ਕਬ ਘਰ ਗਮ ਨੈ ਸੋਏ।
ਔਰ ਸਿੰਘਾਂ ਦੀ ਫੌਜ ਆ ਉਹਨਾਂ ਦੇ ਕੋਲ, ਉਹ ਕਈ ਵਾਰੀ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਕਈ ਵਾਰ ਉਹਨਾਂ ਵਿਚੋਂ ਬਹੁਤੇ ਸਿੰਘ ਜਿਹੜੇ ਨੇ ਘਰਾਂ ਨੂੰ ਚਲੇ ਜਾਂਦੇ ਨੇ, ਥੋੜੇ ਵੀ ਹੋ ਜਾਂਦੇ ਨੇ। ਫੌਜ ਵੀ ਉਹਨਾਂ ਦੀ ਕੋਈ ਸਦਾ ਇੱਕੋ ਜੀ ਸਦਾ ਇੱਕੋ ਸਾਰ ਨਹੀਂ ਰਹਿੰਦੀ। ਕਦੇ ਤਾਂ ਬਹੁਤ ਜ਼ਿਆਦਾ ਫੌਜ ਇਕੱਠੀ ਹੋ ਜਾਂਦੀ ਹੈ ਸਿੰਘਾਂ ਦੀ ਜਦੋਂ ਆ ਜਾਂਦੇ ਨੇ, ਤੇ ਕਈ ਵਾਰ ਉਹ ਜਿਹੜੇ ਸਿੰਘ ਨੇ ਆਪੋ ਆਪਣੇ ਘਰਾਂ ਨੂੰ ਛੁੱਟੀਆਂ ਲੈ ਕੇ ਵੀ ਚਲੇ ਜਾਂਦੇ ਨੇ ਔਰ ਥੋੜੇ ਵੀ ਰਹਿ ਜਾਂਦੇ ਹਨ।
ਆਪ ਗੁਰੂ ਤਨ ਵਿਦਿਆ ਪੰਡਿਤ
ਸੂਬੇਦਾਰ ਜੀ, ਤੁਸੀਂ ਪੁੱਛਿਆ ਸੀ ਵੀ ਗੁਰੂ ਜੀ ਕਿਹੜਾ ਸ਼ਸਤਰ ਚਲਾਉਣ ਵਿਚ ਜ਼ਿਆਦਾ ਮਹਾਰਤ ਪ੍ਰਾਪਤ ਰੱਖਦੇ ਨੇ, ਤੇ ਹੇ ਸੂਬੇਦਾਰ ਜੀ ਸੁਣੋ, ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਕੋਈ ਦੂਸਰਾ ਤਨਖਧਾਰੀ ਨਹੀਂ ਹੋਣਾ। ਜਿਹੋ ਜਿਹਾ ਤਨਖ ਅੰਦਾਜ਼ੀ ਤੀਰ ਅੰਦਾਜ਼ੀ ਦੀ ਵਿਦਿਆ ਉਹਨਾਂ ਨੂੰ ਆਉਂਦੀ ਹੈ, ਸ਼ਾਇਦ ਹੀ ਕਿਸੇ ਨੂੰ ਆਉਂਦੀ ਹੋਵੇ। ਪਹਿਲੇ ਯੁੱਗਾਂ ਦੇ ਵਿਚ ਤਾਂ ਭਾਵੇਂ ਅਰਜਨ ਜਿਹੇ ਵਿਦਵਾਨਾਂ ਨੂੰ ਇਹੋ ਜਿਹੀ ਤੀਰ ਅੰਦਾਜ਼ੀ ਦੀ ਵਿਦਿਆ ਆਉਂਦੀ ਹੋਵੇ, ਹੁਣ ਤਾਂ ਨਹੀਂ ਕੋਈ ਦਿਸਦਾ। ਬੜੇ ਵੱਡੇ ਤੀਰ ਅੰਦਾਜ਼ ਨੇ ਔਰ ਤਨਖ ਵਿਦਿਆ ਦੇ ਵਿਚ ਮਹਾਨ ਨਿਪੁੰਨ ਪੰਡਿਤ ਹਨ।
ਗਜ਼ਲ ਗੁਜ਼ਾਰੇ ਬਾਣ ਛੰਡਤ,
ਜਿਸ ਵੇਲੇ ਉਹ ਆਪਣੇ ਬਾਣ ਚਲਾਉਂਦੇ ਨੇ, ਤੀਰ ਚਲਾਉਂਦੇ ਨੇ, ਤੇ ਤੀਰ ਚਲਾਉਣ ਦੇ ਵਿਚ ਤਾਂ ਗੁਰੂ ਜੀ ਗਜ਼ਬ ਕਰ ਦਿੰਦੇ ਨੇ, ਭਾਵ ਇਤਨੇ ਜ਼ਿਆਦਾ ਨਿਪੁੰਨ ਨੇ ਤੀਰ ਚਲਾਉਣ ਵਿਚ।
ਖਾਨਸੇ ਜਿਨੇ ਖਪਾਏ,
ਆਪ ਅੰਦਾਜ਼ਾ ਲਾ ਲੈ ਸੂਬੇਦਾਰ ਤੇਰਾ ਕਿੱਡਾ ਵੱਡਾ ਜਰਨੈਲ ਸੀ ਪੈਂਡੇ ਖਾਂ। ਉਹ ਜਿਹੜਾ ਪੈਂਡ ਖਾਂ ਸੀ, ਪੈਂਡੇ ਖਾਂ ਸੀ, ਕਿੱਡਾ ਵੱਡਾ ਤੀਰ ਅੰਦਾਜ਼ ਸੀ, ਤੁਹਾਡੇ ਚ ਮੰਨਿਆ ਹੋਇਆ ਸੀ ਨਾ ਤੀਰ ਅੰਦਾਜ਼। ਉਹ ਜਦੋਂ ਗੁਰੂ ਜੀ ਨਾਲ ਲੜਨ ਵਾਸਤੇ ਪਹੁੰਚਿਆ ਤੇ ਇੱਕੋ ਤੀਰ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਪੈਂਡੇ ਖਾਂ ਨੂੰ ਮਾਰ ਮੁਕਾਇਆ ਸੀ। ਇੱਕੋ ਤੀਰ ਨਾਲ ਹੀ ਉਹਨੂੰ ਮਿੱਟੀ ਚ ਗਰਕ ਕਰਕੇ ਰੱਖ ਦਿੱਤਾ ਸੀ। ਏਡੇ ਵੱਡੇ ਤੀਰ ਅੰਦਾਜ਼ ਹਨ।
ਤੀਰ ਅਨੁਪਮ ਬ੍ਰਿੰਦ ਚਲਾਏ,
ਉਹਨਾਂ ਦੇ ਤੀਰਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਜਿਹੋ ਜਿਹੇ ਤੀਰ ਉਹ ਚਲਾਉਂਦੇ ਨੇ ਅਨੁਪਮ ਹਨ, ਉਹਨਾਂ ਦੇ ਤੀਰਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਐਸੇ ਬੇਅੰਤ ਤੀਰ ਉਹ ਚਲਾਉਂਦੇ ਹਨ।
ਸ੍ਰੀ ਨਾਨਕ ਗਾਦੀ ਪਰ ਛਿੜਿਓ, ਸਤਿਗੁਰੂ ਰਾਮਦਾਸ ਬਿਦ ਚਰਿਓ।
ਉਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਦੇ ਉੱਤੇ ਬੈਠੇ ਨੇ ਔਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਅੰਸ਼ ਵਿਚੋਂ, ਯਾਨੀ ਕਿ ਸੋਢੀਆਂ ਦੀ ਅੰਸ਼ ਦੇ ਵਿਚੋਂ ਹਨ।
ਤਿਨਕੋ ਸੁਤ ਸ੍ਰੀ ਅਰਜਨ ਹੋਵਾ,
ਗੁਰੂ ਰਾਮਦਾਸ ਜੀ ਮਹਾਰਾਜ ਜੋ ਸੋਢੀਆਂ ਦੀ ਕੁਲ ਦੇ ਅਵਤੰਸ਼ ਨੇ, ਉਹਨਾਂ ਦੇ ਸਪੁੱਤਰ ਹੋਏ ਨੇ ਅੱਗੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ।
ਮਤ ਸੰਤਨ ਕੋ ਸੁਨ ਕਰ ਜੋਆ,
ਔਰ ਜਿਹੜੇ ਬਹੁਤ ਜ਼ਿਆਦਾ ਸੰਤ ਬਿਰਤੀ ਦੇ ਧਾਰਨੀ ਸਨ, ਜਿਨ੍ਹਾਂ ਨੇ ਸੰਤ ਮਤ ਨੂੰ ਧਾਰਨ ਕੀਤਾ ਹੋਇਆ ਸੀ, ਬੜੀ ਸੰਤਗਿਰੀ ਦੀ ਬਿਰਤੀ, ਉਸ ਦਾ ਮਾਤਾ ਜਿਹੜਾ ਸੀ ਉਹ ਸੰਤਾਂ ਵਾਲਾ, ਅਸੀਂ ਪਤਾ ਲਾ ਕੇ ਸੁਣਿਆ ਹੈ।
ਸ੍ਰੀ ਹਰਗੋਬਿੰਦ, ਸ੍ਰੀ ਹਰਗੋਬਿੰਦ ਤਿੰਨ ਨੰਦਾ ਪਯੋ ਪ੍ਰਥਮ ਸੋ ਬੀਰ ਬਿਲੰਦਾ।
ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬਾਅਦ ਉਹਨਾਂ ਦੇ ਅੱਗੋਂ ਪੁੱਤਰ ਹੋਏ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਸਾਹਿਬਜ਼ਾਦੇ ਹੋਏ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਉਹ ਬੜੇ ਯੋਧੇ ਸਨ, ਉਹ ਬੜੇ ਮਹਾਨ ਵੀਰ ਬਲੀ ਸੂਰਮੇ ਸਨ।
ਹਜ਼ਰਤ ਸ਼ਾਹਜਹਾਂ ਕੇ ਸੰਗ,
ਹੇ ਸੂਬੇਦਾਰ ਜੀ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ, ਜੋ ਵੱਡੇ ਬਾਦਸ਼ਾਹ ਹਜ਼ਰਤ ਸ਼ਾਹਜਹਾਨ ਜੀ ਹੋਏ ਨੇ, ਔਰੰਗਜ਼ੇਬ ਦਾ ਪਿਤਾ, ਬਾਦਸ਼ਾਹ ਸ਼ਾਹਜਹਾਨ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਖੂਬ ਲੜੇ, ਚਾਰ ਜੰਗਾਂ ਉਹਨਾਂ ਨੇ ਬਾਦਸ਼ਾਹ ਦੇ ਨਾਲ ਲੜੀਆਂ ਹਨ।
ਤੇ ਉਮਰਾਵ ਕਰੇ ਵੱਡ ਜੰਗ,
ਉਹਦੇ ਬੜੇ ਬੜੇ ਉਮਰਾਵ, ਬੜੇ ਬੜੇ ਅਹਿਲਕਾਰ ਲੜਨ ਵਾਸਤੇ ਜਾਂਦੇ ਰਹੇ ਔਰ ਉਹਨਾਂ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੜਦੇ ਰਹੇ।
ਤਿੰਨ ਕੋ ਪੁੱਤਰ ਬਿਲੰਦ ਬਹਾਦਰ, ਪਿਤਾ ਸੰਤ ਸ੍ਰੀ ਤੇਗ ਬਹਾਦਰ।
ਇਹ ਅੱਗੇ ਉਹਨਾਂ ਦੇ ਪੋਤਰੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਇਹਨਾਂ ਦੇ ਪਿਤਾ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਤੇ ਜਿਹੜੇ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ, ਉਹ ਵੀ ਬੜੇ ਸ਼ਾਂਤ ਸੁਭਾਅ ਵਾਲੇ ਸਨ, ਉਹਨਾਂ ਦੀ ਬਿਰਤੀ ਵੀ ਬੜੀ ਸ਼ਾਂਤਮਈ ਸ਼ਾਂਤ ਰਸ ਦੇ ਵਿਚ ਸੀ।
ਤਿੰਨੋ ਜ਼ਮੀ ਤੇ ਮੂਲ ਸੁਲੀਨੀ,
ਜਿੱਥੇ ਅੱਜ ਕੱਲ ਗੁਰੂ ਗੋਬਿੰਦ ਸਿੰਘ ਜੀ ਰਹਿ ਰਹੇ ਨੇ, ਉਹ ਜਿਹੜੀ ਜਗ੍ਹਾ ਹੈ ਆਨੰਦਪੁਰ ਸਾਹਿਬ ਵਾਲੀ, ਉਹ ਜਗ੍ਹਾ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡੇ ਪੂਰਵਜਾਂ ਕੋਲੋਂ ਸਾਡੇ ਬਜ਼ੁਰਗਾਂ ਕੋਲੋਂ ਖਰੀਦੀ ਸੀ।
ਆਨੰਦਪੁਰ ਵਸਾਵਨ ਕੀਨੇ,
ਔਰ ਇਹਨਾਂ ਨੇ ਇੱਥੇ ਆਨੰਦਪੁਰ ਸਾਹਿਬ ਨਗਰ ਵਸਾਇਆ, ਨਗਰ ਵਸਾ ਕੇ ਉਹਦਾ ਨਾਮ ਸ੍ਰੀ ਆਨੰਦਪੁਰ ਸਾਹਿਬ ਰੱਖਿਆ ਹੈ।
ਇਹ ਸਭ ਭੇਵ ਆਪ ਸੋ ਕਹਿਓ,
ਇਹ ਸਾਰਾ ਭੇਦ ਅਸੀਂ ਆਪ ਜੀ ਦੇ ਕੋਲ ਦੱਸ ਦਿੱਤਾ, ਉਹਨਾਂ ਦਾ ਉਹਨਾਂ ਬਾਰੇ ਜਿੰਨਾ ਸਾਨੂੰ ਗਿਆਨ ਹੈ ਉਹ ਤੁਹਾਡੇ ਅੱਗੇ ਪ੍ਰਗਟ ਕਰਕੇ ਦੱਸ ਦਿੱਤਾ ਹੈ।
ਇਹ
ਨਵਾਬ ਸਾਹਿਬ, ਹੁਣ ਤੁਹਾਨੂੰ ਉਹ ਕੰਮ ਕਰਨਾ ਚਾਹੀਦਾ ਜੋ ਤੁਹਾਡੇ ਚਿੱਤ ਨੂੰ ਭਾਵੇ, ਜੋ ਹੁਣ ਤੁਹਾਡੇ ਚਿੱਤ ਨੂੰ ਚੰਗਾ ਲੱਗੇ ਹੁਣ ਤੁਸੀਂ ਉਹੀ ਕੰਮ ਕਰੋ।
ਭੀਮ ਚੰਦ ਤੇ ਸੁਣਿਓ ਬਿਰਤਾਂਤ,
ਜਦੋਂ ਰਾਜੇ ਭੀਮ ਚੰਦ ਦੇ ਕੋਲੋਂ ਇਹ ਸਾਰਾ ਬਿਰਤਾਂਤ ਦਿੱਲੀ ਦੇ ਨਵਾਬ ਨੇ ਸੁਣਿਆ ਹੈ,
ਜਾਣਿਓ ਸੂਬੇ ਤਬ ਪਲ ਪਾਂਤ,
ਭਲੀ ਪ੍ਰਕਾਰ ਨਾਲ ਸੂਬੇ ਨੂੰ ਗਿਆਨ ਹੋਇਆ, ਗੁਰੂ ਘਰ ਬਾਰੇ ਨੂੰ ਪਤਾ ਲੱਗਾ ਕਿ ਕਿਸ ਪ੍ਰਕਾਰ ਦਾ ਗੁਰੂ ਘਰ ਹੈ, ਕਿਵੇਂ ਉਨ੍ਹਾਂ ਦੇ ਕੋਲ ਫੌਜਾਂ ਕੰਮ ਕਰਦੀਆਂ ਨੇ, ਕਿਵੇਂ ਉਨ੍ਹਾਂ ਦਾ ਪਿਛੋਕੜ ਕੀ ਹੈ, ਇਹ ਸਾਰਾ ਗਿਆਨ ਜਿਹੜਾ ਉਹ ਦਿੱਲੀ ਦੇ ਨਵਾਬ ਨੂੰ ਰਾਜੇ ਭੀਮ ਚੰਦ ਕੋਲੋਂ ਪਤਾ ਲੱਗਾ ਹੈ।
ਕਯੋ ਨ੍ਰਿਪਤ ਲੈ ਕਰ ਦਲ ਜਾਓ,
ਕਹਿਣ ਲੱਗਾ ਹੇ ਰਾਜਾ ਭੀਮ ਚੰਦ ਜਾਓ, ਤੁਸੀਂ ਜਿੰਨਾ ਦਲ ਹੈ ਇਸ ਵੇਲੇ ਦਿੱਲੀ ਵਿਚ ਮੇਰੇ ਕੋਲ, ਇਹ ਸਾਰਾ ਦਲ ਲੈ ਕੇ ਚਲੇ ਜਾਓ।
ਚੌਂਦ ਸ਼ਕੇਰੋ ਜੰਗ ਮਚਾਵੋ,
ਜਾਓ ਜਾ ਕੇ ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਘੇਰਾ ਪਾ ਲੋ, ਆਨੰਦਪੁਰ ਸਾਹਿਬ ਨੂੰ ਚੌਂ ਪਾਸਿਓਂ ਘੇਰਾ ਪਾ ਕੇ ਜੰਗ ਮਚਾਓ, ਖੂਬ ਜਾ ਕੇ ਜੰਗ ਲੜੋ।
ਦੋਨੋ ਸੂਬੇ ਹੋਏ ਤੁਮ ਸਾਥ,
ਦੂਸਰੇ ਵੀ ਜਿਹੜੇ ਦੋ ਸੂਬੇਦਾਰ ਨੇ ਭਾਵ ਸੂਬਾ ਸਰਹੰਦ ਤੇ ਸੂਬਾ ਲਾਹੌਰ, ਉਹ ਵੀ ਤੇਰੀ ਮਦਦ ਕਰਨਗੇ, ਜਬਰਦਸਤ ਖਾਂ ਤੇ ਵਜ਼ੀਰ ਖਾਂ ਉਹ ਵੀ ਤੇਰੀ ਹਮਾਇਤ ਕਰਨਗੇ, ਤੇਰੇ ਨਾਲ ਹੋ ਕੇ ਲੜਨਗੇ।
ਲੱਖੋਂ ਸੈਨ ਤੁਫੰਗੇ ਆਥ,
ਔਰ ਆਪਣੇ ਨਾਲ ਇਹ ਫੌਜ ਰੱਖੋ ਜਿਨ੍ਹਾਂ ਦੇ ਹੱਥਾਂ ਵਿਚ ਬੰਦੂਕਾਂ ਹੋਣ, ਦੂਰੋਂ ਹੀ ਗੋਲੀਆਂ ਦਾਗ ਕੇ ਦੁਸ਼ਮਣਾਂ ਨੂੰ ਮਾਰ ਮੁਕਾਉਣ, ਇਹੋ ਜਿਹੇ ਸੂਰਮੇ ਸ਼ਸਤਰ ਧਾਰੀ ਸੂਰਮੇ ਤੂੰ ਆਪਣੇ ਨਾਲ ਰੱਖਣਾ ਕਰ।
ਇਮ ਕਹਿ ਪੱਤਰ ਲਿਖੇ ਤਤਕਾਲੇ,
ਕਹਿ ਕੇ ਉਸੇ ਵਕਤ ਇਹਨੇ ਚਿੱਠੀਆਂ ਲਿਖੀਆਂ ਦਿੱਲੀ ਦੇ ਨਵਾਬ ਨੇ, ਉਸੇ ਵਕਤ ਇਹ ਦਿੱਲੀ ਵੱਲੋਂ, ਕਿਉਂਕਿ ਕਾਰ ਮੁਖਤਿਆਰੀ ਇਹਨੂੰ ਦਿੱਤੀ ਹੋਈ ਸੀ ਔਰੰਗਜ਼ੇਬ ਨੇ, ਇਹੀ ਸਾਰੇ ਫੈਸਲੇ ਲੈਂਦਾ ਸੀ ਔਰੰਗਜ਼ੇਬ ਨੇ, ਇਹਨੂੰ ਕਹਿ ਦਿੱਤਾ ਹੁਣ ਇਹ ਅੱਗੇ ਚਿੱਠੀਆਂ ਭੇਜਣ ਲੱਗਾ, ਉਸੇ ਵਕਤ ਇਹਨੇ ਚਿੱਠੀਆਂ ਲਿਖੀਆਂ ਹਨ।
ਪੁਰ ਸਰਹੰਦ ਲਾਪੁਰ ਕੋ ਚਾਲੇ,
ਚਿੱਠੀ ਦਿੱਲੀ ਦਿੱਲੀਓਂ ਇਹਨੇ ਸਰਹੰਦ ਭੇਜੀ ਹੈ, ਔਰ ਦੂਸਰੀ ਚਿੱਠੀ ਲਾਹੌਰ ਭੇਜੀ ਹੈ।
ਸਗਰੀ ਚਮੋ ਲਿਓ ਨਿਜ ਸੰਗ, ਕਰੋ ਆਨੰਦਪੁਰ ਗੁਰਸੋਂ ਜੰਗ,
ਕਹਿਣ ਲੱਗਾ ਸਾਰੀ ਫੌਜ ਆਪਣੇ ਨਾਲ ਇਕੱਠੀ ਕਰ ਲਓ, ਔਰ ਸਾਰੀ ਫੌਜ ਇਹਨਾਂ ਪਹਾੜੀ ਰਾਜਿਆਂ ਦੇ ਨਾਲ ਲਿਜਾ ਕੇ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਜੰਗ ਕਰੋ, ਇਹੋ ਜਿਹਾ ਜੰਗ ਕਰੋ ਕਿ ਉਸ ਜੰਗ ਦੇ ਵਿਚ ਗੁਰੂ ਜੀ ਜਾਂ ਤਾਂ ਹਾਰ ਮੰਨ ਕੇ ਚਲੇ ਜਾਣ, ਜਾਂ ਫਿਰ ਉਹਨਾਂ ਨੂੰ ਜਿਉਂਦਿਆਂ ਗ੍ਰਿਫ਼ਤਾਰ ਕਰ ਲੋ, ਇਹੀ ਬਾਦਸ਼ਾਹ ਦਾ ਸਾਨੂੰ ਹੁਕਮ ਹੈ।
ਮਿਲੇ ਤਾਂ ਮਿਲੇ ਉਸ ਨੂੰ ਮੰਨੋ,
ਹਾਂ ਜੇ ਗੁਰੂ ਜੀ ਮਿਲਣਾ ਵੀ ਚਾਹੁੰਦੇ ਹੋਣਗੇ, ਜੇ ਸਾਡੇ ਨਾਲ ਸੰਧੀ ਵੀ ਕਰਨਾ ਚਾਹੁੰਦੇ ਹੋਣਗੇ ਤਾਂ ਫਿਰ ਉਹਨਾਂ ਨਾਲ ਸੰਧੀ ਵੀ ਕਰ ਲੈਣਾ, ਫਿਰ ਤੁਹਾਨੂੰ ਲੜਾਈ ਕਰਨ ਦੀ ਲੋੜ ਨਹੀਂ, ਜੰਗ ਕਰਨ ਦੀ ਲੋੜ ਨਹੀਂ, ਜੇ ਮਿਲਣਾ ਚਾਹਣ ਤਾਂ ਮਿਲਾ ਲੈਣਾ।
ਹਜ਼ਰਤ ਕੇ ਸਮੀਪ ਗੁਰ ਆਨੋ,
ਔਰ ਗੁਰੂ ਜੀ ਨੂੰ ਮਿਲਾਪ ਦੇ ਨਾਲ ਸਤਿਕਾਰ ਦੇ ਨਾਲ ਲੈ ਕੇ ਬਾਦਸ਼ਾਹ ਔਰੰਗਜ਼ੇਬ ਕੋਲ ਲੈ ਕੇ ਜਾਣਾ, ਬਾਦਸ਼ਾਹ ਨੇ ਉਹਨਾਂ ਨੂੰ ਆਪਣੀ ਸਭਾ ਵਿਚ ਆਪਣੀ ਕਚਹਿਰੀ ਵਿਚ ਸੱਦਿਆ ਹੈ, ਬੁਲਾਇਆ ਹੈ।
ਨਾ ਤਾਂ ਗਿਰ ਪਤਨ ਸਾਥ ਲਿਓ ਸਾਰੇ,
ਨਹੀਂ ਤਾਂ ਜੇ ਗੁਰੂ ਜੀ ਮੇਲ ਨਹੀਂ ਕਰਦੇ ਤਾਂ ਇਹਨਾਂ ਸਾਰੇ ਪਹਾੜੀ ਰਾਜਿਆਂ ਨੂੰ ਆਪਣੇ ਨਾਲ ਲੈ ਕੇ
ਲੜੇ ਅਰੇ ਰਣ ਮੈਂ ਲਿਓ ਮਾਰੇ,
ਜੇ ਲੜਦੇ ਨੇ ਅੜਦੇ ਨੇ ਤਾਂ ਇਹੋ ਜੀ ਬਹਾਦਰੀ ਨਾਲ ਲੜੋ ਤੇ ਅੜੋ ਕਿ ਜੰਗ ਦੇ ਮੈਦਾਨ ਦੇ ਵਿਚ ਉਹਨਾਂ ਨੂੰ ਮਾਰ ਮੁਕਾਓ, ਜੰਗ ਦੇ ਮੈਦਾਨ ਵਿਚ ਮਾਰ ਕੇ ਉਹਨਾਂ ਨੂੰ ਖਤਮ ਕਰ ਦਿਓ।
ਜੈ ਜੈ ਧਾਵਨ ਕਰੇ ਪਠਾਵਨ,
ਇਸ ਤਰ੍ਹਾਂ ਜਿੱਥੇ ਕਿੱਥੇ ਇਹਨੇ ਆਪਣੇ ਹਲਕਾਰੇ ਭੇਜ ਦਿੱਤੇ, ਕੱਲਾ ਸੂਬਾ ਸਰਹੰਦ ਜਾਂ ਸੂਬੇ ਲਾਹੌਰ ਨੂੰ ਹੀ ਨਹੀਂ, ਹੋਰ ਵੀ ਜਿਹੜੇ ਨੇੜੇ ਤੇੜੇ ਇਲਾਕਿਆਂ ਵਿਚ ਛੋਟੇ ਮੋਟੇ ਚੌਧਰੀ ਸਨ, ਨਵਾਬ ਸਨ, ਉਹਨਾਂ ਦੇ ਕੋਲ ਵੀ ਇਹਨੇ ਚਿੱਠੀਆਂ ਭੇਜ ਦਿੱਤੀਆਂ ਕਿ ਤੁਸੀਂ ਵੀ ਆਪਣੀ ਫੌਜ ਲੈ ਕੇ ਪਹੁੰਚੋ।
ਚੜੋ ਨਾ ਬਿਲਮੋ ਆਪਣੇ ਥਾਵਨ,
ਕਹਿ ਦਿੱਤਾ ਵੀ ਬਿਨਾਂ ਦੇਰੀ ਤੋਂ ਚੜਾਈ ਕਰੋ, ਹੁਣ ਆਪਣੀ ਜਗ੍ਹਾ ਦੇ ਉੱਤੇ ਬਹੁਤਾ ਲੰਮਾ ਸਮਾਂ ਨਹੀਂ ਟਿਕਣਾ, ਜਿੰਨੀ ਛੇਤੀ ਹੋ ਸਕੇ ਸ੍ਰੀ ਅਨੰਦਪੁਰ ਸਾਹਿਬ ਤੇ ਹਮਲਾ ਕਰਨਾ ਹੈ।
ਇਤਿਹਾਸਕ ਸੁਣ ਕਰ ਰਖਾਇਓ।
ਏਦਾਂ ਸੁਣ ਕੇ ਰਾਜਾ ਭੀਮ ਚੰਦ ਬੜਾ ਖੁਸ਼ ਹੋਇਆ, ਬੜਾ ਖੁਸ਼ ਹੋਇਆ। ਇਹਦੇ ਮਨ ਚ ਖੁਸ਼ੀ ਦਾ ਟਿਕਾਣਾ ਨਹੀਂ, ਇੰਨੀ ਜ਼ਿਆਦਾ ਖੁਸ਼ੀ ਹੋਈ ਰਾਜੇ ਭੀਮ ਚੰਦ ਨੂੰ।
ਭੀਮ ਚੰਦ ਹੋਏ ਤਿਆਰ ਅਲਾਇਓ।
ਰਾਜੇ ਭੀਮ ਚੰਦ ਨੇ ਉਸੇ ਵਕਤ ਤਿਆਰੀ ਕੀਤੀ, ਤਿਆਰੀ ਕਰਕੇ ਉਸੇ ਵਕਤ ਹੁਕਮ ਜਾਰੀ ਕੀਤਾ।
ਨਿਤ ਪ੍ਰਤ ਸੁਧ ਸੁਣ ਕਰ ਸਹਿਸਾਏ।
ਕਹਿਣ ਲੱਗਾ ਸੂਬੇਦਾਰ ਨੂੰ, ਨਵਾਬ ਜੀ ਫਿਕਰ ਨਾ ਕਰੋ, ਜਿੰਨੀਆਂ ਫੌਜਾਂ ਤੁਸੀਂ ਭੇਜੋਗੇ ਉਹਨਾਂ ਸਾਰਿਆਂ ਦੀ ਸੁਧ ਸਾਰ ਰੋਜ਼ ਦੀ ਮੈਂ ਲਵਾਂਗਾ, ਰੋਜ਼ ਦੀ ਉਹਨਾਂ ਦੀ ਸੁਧ ਸਾਰ ਰੱਖਣੀ, ਉਹਨਾਂ ਦੀ ਸੇਵਾ ਸੰਭਾਲ ਕਰਨੀ, ਉਹਨਾਂ ਦੀਆਂ ਲੋੜ ਦੀਆਂ ਵਸਤੂਆਂ ਉਹਨਾਂ ਤੱਕ ਪਹੁੰਚਦੀਆਂ ਕਰਨੀਆਂ, ਇਹ ਸਾਰੀਆਂ ਜ਼ਿੰਮੇਵਾਰੀਆਂ ਮੈਂ ਖੁਦ ਨਿਭਾਵਾਂਗਾ।
ਕਰਤ ਰੋ ਸਭ ਰੀਤ ਸਾਏ।
ਤੁਸੀਂ ਮੇਰੀ ਮਦਦ ਕਰ ਰਹੇ ਹੋ ਤੇ ਮੈਂ ਵੀ ਬਦਲੇ ਵਿਚ ਉਹਨਾਂ ਦੀ ਸਾਰਿਆਂ ਦੀ ਸਹਾਇਤਾ ਕਰਾਂਗਾ। ਉਹ ਪਰਦੇਸੀ ਬਣ ਕੇ ਸਾਡੇ ਦੇਸ਼ ਵਿਚ ਚੱਲੇ ਨੇ, ਰਿਆਸਤਾਂ ਮੇਰੀ ਹੈ, ਮੈਂ ਉਹਨਾਂ ਸਾਰਿਆਂ ਦੀ ਸਹਾਇਤਾ ਕਰਾਂਗਾ, ਹਰ ਇਕ ਦੀ ਖਬਰ ਸਾਰ ਲੈਂਦਾ ਰਹਾਂਗਾ।
ਕਰ ਸਲਾਮ ਕੇ ਗਿਆਏ ਕਨੇਰਾ।
ਇਹਦਾ ਸਲਾਮ ਕੀਤੀ ਭੀਮ ਚੰਦ ਨੇ ਦਿੱਲੀ ਦੇ ਸੂਬੇਦਾਰ ਨੂੰ, ਫਿਰ ਉਹਦੇ ਅੱਗੇ ਘਗਿਆਇਆ, ਏਦਾਂ ਘਗਿਆ ਕੇ ਹੱਥ ਜੋੜ ਕੇ ਤਰਲਾ ਕੀਤਾ, ਇਹਨੇ ਮਿੰਨਤ ਕੀਤੀ ਆ, ਲਾਹਨਤ ਇਹੋ ਜੇ ਰਾਜਪੂਤ ਰਾਜੇ ਦੇ ਸਿਰ ਦੇ ਉੱਤੇ ਜਿਹੜਾ ਛਤਰੀ ਰਾਜਾ ਹੋਣ ਦੇ ਬਾਵਜੂਦ ਇਹਨਾਂ ਤੁਰਕਾਂ ਦੇ ਅੱਗੇ ਜੀਜੜੀਆਂ ਕੱਢਦਾ ਫਿਰਦਾ ਸੀ, ਪਰ ਉਸ ਵੇਲੇ ਇਹਦੇ ਅੰਦਰੋਂ ਗੈਰਤ ਮਰੀ ਹੋਈ ਹੈ, ਇਹਦੇ ਅੰਦਰ ਦੀ ਅਣਖ ਖਤਮ ਹੋਈ ਹੋਈ ਹੈ, ਔਰ ਉਸ ਨਵਾਬ ਦੇ ਅੱਗੇ ਹੱਥ ਜੋੜ ਕੇ ਘਗਿਆ ਕੇ ਉਹਨੂੰ ਸਲਾਮ ਕਰਦਾ, ਝੁਕ ਕੇ ਉਹਨੂੰ ਨਮਸਕਾਰਾਂ ਕਰਕੇ ਉਹਦੇ ਕੋਲੋਂ ਵਿਦਾ ਹੁੰਦਾ ਹੈ।
ਸੂਬੇ ਤੇ ਰੁਖਸਦ ਤੇ ਬੇਰਾ।
ਔਰ ਉਸ ਵਕਤ ਸੂਬੇਦਾਰ ਕੋਲੋਂ ਇਹ ਰੁਖਸਦ ਹੋਇਆ, ਉਹਨੂੰ ਸਲਾਮ ਕਰਕੇ ਨਮਸਕਾਰ ਕਰਕੇ ਰੁਖਸਦ ਹੋਇਆ।
ਮਜਲ ਬੜੀ ਕਰ ਤੂਰਨ ਧਾਇਓ।
ਪੈਂਡਾ ਬੜਾ ਲੰਮਾ ਸੀ ਦਿੱਲੀ ਤੋਂ ਇਹਦੇ ਤੱਕ ਘਰ ਤੱਕ ਆਉਣ ਦਾ, ਉਹ ਵੱਡੀ ਮਜਲ ਤੈਅ ਕਰਕੇ ਚੱਲ ਕੇ ਆਇਆ ਹੈ।
ਦੇਸ਼ ਕਲੂਰ ਆਪਣੇ ਆਇਓ।
ਇਹ ਆਪਣੇ ਦੇਸ਼ ਕਹਿਲੂਰ ਰਿਆਸਤ ਦੇ ਵਿਚ ਚੱਲ ਕੇ ਆਇਆ ਹੈ।
ਜੈ ਕੈ ਸੈਲਪਤੀ ਸਮਝਾਏ।
ਜਿੱਥੇ ਕਿੱਥੇ ਜਿਹੜੇ ਪਹਾੜੀ ਰਾਜੇ ਸਨ, ਹੋਰ ਰਿਆਸਤਾਂ ਦੇ ਰਾਜੇ ਸਨ,
ਲਿਖੇ ਪੱਤਰ ਪ੍ਰਧਾਨ ਪਟਾਏ।
ਭੀਮ ਚੰਦ ਨੇ ਉਹਨਾਂ ਨੂੰ ਵੀ ਚਿੱਠੀਆਂ ਭੇਜ ਦਿੱਤੀਆਂ, ਦੂਸਰੇ ਪਹਾੜੀ ਰਾਜਿਆਂ ਤੱਕ ਆਪਣੇ ਸੁਨੇਹੇ ਭੇਜ ਦਿੱਤੇ, ਦੂਤ ਭੇਜ ਦਿੱਤੇ।
ਦਿੱਲੀ ਕੋ ਪ੍ਰਸੰਗ ਸਭ ਕਹਿਓ।
ਔਰ ਦਿੱਲੀ ਦਾ ਸਾਰਾ ਪ੍ਰਸੰਗ ਜੋ ਜੋ ਉੱਥੇ ਹੋਇਆ, ਜਿਵੇਂ ਬਾਦਸ਼ਾਹ ਨਾਲ ਮੁਲਾਕਾਤ ਹੋਈ ਹੈ, ਦਿੱਲੀ ਦੇ ਸੂਬੇਦਾਰ ਨੇ ਫੌਜ ਭੇਜਣ ਦਾ ਅਹਿਦ ਕੀਤਾ, ਉਹ ਸਾਰੀਆਂ ਗੱਲਾਂ ਇਹਨੇ ਚਿੱਠੀਆਂ ਚ ਲਿਖ ਕੇ ਦੂਜੇ ਪਹਾੜੀ ਰਾਜਿਆਂ ਨੂੰ ਭੇਜ ਦਿੱਤੀਆਂ ਨੇ।
ਲਘੁ ਦੀਰਘ ਸਮਿਆਨ ਮਨ ਲਇਓ।
ਜਿੰਨੇ ਛੋਟੇ ਵੱਡੇ ਜਿੰਨੇ ਵੀ ਰਾਜੇ ਨੇ, ਭਾਵੇਂ ਕੋਈ ਛੋਟਾ ਤੇ ਭਾਵੇਂ ਕੋਈ ਵੱਡਾ, ਸਭ ਨੇ ਆਪਣੇ ਮਨ ਦੇ ਵਿਚ ਇਹਦਾ ਜਿਹੜਾ ਗਿਆਨ ਹੈ ਉਹ ਜਾਣਿਆ ਹੈ।
ਭਏ ਤਿਆਰ ਨਿਜ ਨਿਜ ਦਲ ਜੋੜੇ।
ਸਾਰੇ ਤਿਆਰ ਹੋ ਗਏ, ਆਪੋ ਆਪਣਾ ਦਲ ਜੋੜ ਲਿਆ, ਆਪਣੀਆਂ ਆਪਣੀਆਂ ਫੌਜਾਂ ਇਹਨਾਂ ਨੇ ਇਕੱਠੀਆਂ ਕਰ ਲਈਆਂ।
ਜਿਸ ਮੈਂ ਜੇਤਕ ਧਨ ਜ਼ੋਰੇ।
ਜਿੰਨਾ ਜਿੰਨਾ ਜਿਹਦੇ ਵਿਚ ਧਨ ਦਾ ਜ਼ੋਰ ਸੀ, ਜਿੰਨਾ ਜਿੰਨਾ ਵੀ ਕਿਸੇ ਕੋਲ ਜਿਹਦਾ ਬਲ ਦਾ ਜ਼ੋਰ ਸੀ, ਤਾਣ ਸੀ,
ਇੰਦਰ ਪ੍ਰਸਤ ਮੈਂ ਸੰਗਤ ਜੋਏ।
ਉਹ ਸਾਰਾ ਦਲ ਇਹਨਾਂ ਨੇ ਇਕੱਠਾ ਕੀਤਾ, ਜਿੰਨਾ ਕੋਈ ਪੈਸਾ ਵੀ ਲੱਗਣਾ ਸੀ ਜੰਗ ਵਿਚ। ਭੀਮ ਚੰਦ ਨੇ ਕਿਹਾ ਵੀ ਪੈਸੇ ਵੀ ਚਾਹੀਦੇ ਨੇ, ਜਿੰਨਾ ਕੋਈ ਪੈਸਾ ਇਕੱਠਾ ਕਰ ਸਕਦਾ ਉਹ ਵੀ ਇਕੱਠੇ ਕਰੋ, ਸਿਪਾਹੀਆਂ ਦੀ ਮਦਦ ਕਰਨੀ ਹੈ, ਦਿੱਲੀ ਤੋਂ ਫੌਜ ਆਉਣੀ, ਉਹਨਾਂ ਨੂੰ ਪੈਸੇ ਵੀ ਦੇਣੇ ਪੈਣਗੇ। ਇਧਰ ਤਾਂ ਪਹਾੜੀ ਰਾਜਿਆਂ ਨੇ ਇਸ ਤਰ੍ਹਾਂ ਤਿਆਰੀ ਕੀਤੀ, ਉਧਰ ਇੰਦਰਪ੍ਰਸਥ, ਇੰਦਰਪ੍ਰਸਥ ਕਹਿੰਦੇ ਨੇ ਦਿੱਲੀ ਨੂੰ, ਪੁਰਾਣਾ ਨਾਂ ਇਹਦਾ ਇੰਦਰਪ੍ਰਸਥ ਵੀ ਰਿਹਾ ਕਿਸੇ ਸਮੇਂ। ਤੋ ਦਿੱਲੀ ਦੇ ਵਿਚ ਇੰਦਰਪ੍ਰਸਥ ਦੇ ਵਿਚ ਜਿਹੜੀਆਂ ਗੁਰੂ ਦੀਆਂ ਸੰਗਤਾਂ ਸਨ, ਦਿੱਲੀ ਵਿਚ ਵੀ ਗੁਰੂ ਕੀ ਸਿੱਖੀ ਸੇਵਕੀ ਹੈ, ਸੰਗਤ ਰਹਿੰਦੀ ਹੈ, ਤੇ ਜਿਹੜੇ ਸਿੱਖ ਦਿੱਲੀ ਦੇ ਵਿਚ ਰਹਿੰਦੇ ਸਨ,
ਸੁਣ ਪ੍ਰਸੰਗ ਸਭ ਲਸ਼ਕਰ ਢੋਏ।
ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਕਿ ਇਥੋਂ ਫੌਜ ਚੜ ਕੇ ਗੁਰੂ ਸਾਹਿਬ ਤੇ ਚੱਲੀ ਹੈ, ਸਾਰਾ ਲਸ਼ਕਰ ਢੋ ਕੇ ਇਕੱਠਾ ਕਰਕੇ ਲੈ ਕੇ ਚੱਲੇ ਨੇ, ਦਿੱਲੀ ਵਿਚ ਜਿੱਡਾ ਵੱਡਾ ਲਸ਼ਕਰ ਹੈ, ਇਹ ਸਾਰਾ ਲਸ਼ਕਰ ਲੈ ਕੇ ਗੁਰੂ ਜੀ ਤੇ ਹਮਲਾ ਕਰਨ ਲਈ ਜਾ ਰਹੇ ਨੇ।
ਮਿਲ ਕਰ ਦੁਰ ਲਿਖ ਕਰ ਅਰਦਾਸ, ਸੁਦਿਤ ਪਠੀ ਗੁਰੂ ਕੇ ਪਾਸ।
ਉਸ ਵਕਤ ਫਿਰ ਇਨ੍ਹਾਂ ਨੇ ਜਿਹੜੀ ਦਿੱਲੀ ਦੀ ਸੰਗਤ ਹੈ, ਪ੍ਰਗਟ ਰੂਪ ਦੇ ਵਿਚ ਨਹੀਂ, ਗੁਪਤ ਰੂਪ ਦੇ ਵਿਚ ਲੁਕ ਕੇ ਇਨ੍ਹਾਂ ਨੇ ਅਰਦਾਸ ਲਿਖੀ। ਦੁਸ਼ਮਣ ਦੀ ਰਾਜਧਾਨੀ ਚ ਰਹਿੰਦੇ ਸੀ, ਪ੍ਰਗਟ ਤੌਰ ਤੇ ਨਹੀਂ ਸਨ ਮਦਦ ਕਰ ਸਕਦੇ। ਇਹਨਾਂ ਨੇ ਲੁਕ ਕੇ ਇੱਕ ਬੇਨਤੀ ਲਿਖੀ ਹੈ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਖਬਰ ਭੇਜਣ ਵਾਸਤੇ ਇੱਕ ਅਰਦਾਸ ਇੱਕ ਬੇਨਤੀ ਭੇਜੀ ਹੈ।
ਹੇ ਪ੍ਰਭੂ ਤੁਮ ਸਮਰੱਥ ਸਭ ਭਾਂਤੇ ਸਭ ਨਿਰਦੇ ਕੀ ਜਾਨੋ ਬਾਤੇ।
ਇਹਨਾਂ ਨੇ ਇੱਕ ਚਿੱਠੀ ਲਿਖ ਕੇ ਭੇਜੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਖਬਰ ਦੇਣ ਵਾਸਤੇ। ਕਹਿਣ ਲੱਗੇ ਹੇ ਪ੍ਰਭੂ ਜੀ, ਤੁਸੀਂ ਸਰਬ ਕਲਾ ਕਰਕੇ ਸਮਰੱਥ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਘੱਟ ਘੱਟ ਦੀ ਜਾਣਨ ਵਾਲੇ ਹੋ, ਸਭ ਦੇ ਹਿਰਦਿਆਂ ਦੇ ਵਿੱਚ ਜੋ ਵਰਤ ਰਿਹਾ ਹੇ ਅੰਤਰਯਾਮੀ ਸਤਿਗੁਰੂ ਜੀ ਤੁਸੀਂ ਜਾਣਦੇ ਹੋ।
ਵਹਿਰ ਬਿਰਤੰਤ ਕਿਉਂ ਨਾ ਤੁਮ ਜਾਣੋ।
ਤੇ ਮਹਾਰਾਜ ਜੀ ਜੇ ਸਾਰਿਆਂ ਦੇ ਅੰਦਰ ਦੀ ਤੁਸੀਂ ਜਾਣਦੇ ਹੋ ਤੇ ਜੋ ਬਾਹਰ ਵਰਤਦਾ ਉਹ ਭਲਾ ਕਿਉਂ ਨਾ ਜਾਣੋਗੇ।
ਘੱਟ ਘੱਟ ਕੇ ਮਾਲਕ ਪਹਿਚਾਨੋ।
ਤੁਸੀਂ ਘੱਟ ਘੱਟ ਦੇ ਮਾਲਕ ਹੋ, ਘੱਟ ਘੱਟ ਦੇ ਅੰਤਰਜਾਮੀ ਹੋ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਤੁਸੀਂ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਅੰਤਰਜਾਮੀ ਹੋ।
ਤੁਮ ਸੇਵਾ ਔਰ ਆਪਣ ਭਲੇ ਹਿਤ।
ਮਹਾਰਾਜ ਤੁਹਾਡੀ ਸੇਵਾ ਵਾਸਤੇ ਔਰ ਅਸੀਂ ਆਪਣੇ ਭਲੇ ਵਾਸਤੇ।
ਅਸੀਂ ਲਿਖੀ ਸੁਣੀ ਜਿਮ ਪੀ ਇਤ।
ਮਹਾਰਾਜ ਇੱਥੇ ਜੋ ਹੋਇਆ ਦਿੱਲੀ ਦੇ ਵਿੱਚ, ਇੱਥੇ ਜੋ ਬੀਤਿਆ ਉਹਦੀ ਚਿੱਠੀ ਅਸੀਂ ਲਿਖ ਕੇ ਆਪ ਜੀ ਦੇ ਚਰਨਾਂ ਵਿੱਚ ਭੇਜ ਰਹੇ ਹਾਂ।
ਬਾਤੀ ਲਿਖੀ ਸੁਣੀ ਜਿਮ ਪੀ ਇਤ, ਰਾਜਨ ਤੁਮ ਪਰ ਕਰੀ ਪੁਕਾਰਾ, ਹਮ ਪਰ ਗੁਰੂ ਬਲੀ ਪਰ ਬਾਰਾ।
ਇੱਥੇ ਜੋ ਹੋਇਆ ਜੋ ਬੀਤਿਆ ਉਹ ਅਸੀਂ ਤੁਹਾਡੇ ਕੋਲ ਚਿੱਠੀ ਵਿੱਚ ਲਿਖ ਕੇ ਭੇਜ ਰਹੇ ਹਾਂ। ਹੇ ਕਲਗੀਧਰ ਪਾਤਸ਼ਾਹ, ਜਿਹੜੇ ਪਹਾੜੀ ਰਾਜੇ ਨੇ, ਇਨ੍ਹਾਂ ਪਹਾੜੀ ਰਾਜਿਆਂ ਨੇ ਤੁਹਾਡੇ ਤੇ ਆ ਕੇ ਇੱਥੇ ਦਿੱਲੀ ਦੇ ਤਖ਼ਤ ਤੇ ਪੁਕਾਰ ਕੀਤੀ ਹੈ। ਇਨ੍ਹਾਂ ਰਾਜਿਆਂ ਨੇ ਆ ਕੇ ਮਿੰਨਤਾਂ ਕੀਤੀਆਂ ਨੇ ਸੂਬੇਦਾਰ ਦੀਆਂ। ਇਹ ਰਾਜੇ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਤੇ ਬੜੇ ਬਲੀ ਹੋ ਕੇ ਹਾਵੀ ਹੋ ਰਹੇ ਨੇ, ਉਹ ਸਾਡੇ ਤੇ ਬਹੁਤ ਜ਼ਿਆਦਾ ਬਲਵਾਨ ਹੋ ਰਹੇ ਨੇ।
ਦੱਖਣ ਦਿਸ਼ਾ ਰੰਗ ਜੋ ਲਿਖਿਓ,
ਸੁਣਿਆ ਕਿ ਦੱਖਣ ਦਿਸ਼ਾ ਵਿੱਚ ਔਰੰਗਜ਼ੇਬ ਕੋਲ ਵੀ ਜਾ ਕੇ ਆਏ ਨੇ ਤੇ ਔਰੰਗੇ ਨੇ ਵੀ ਚਿੱਠੀ ਲਿਖ ਕੇ ਦਿੱਲੀ ਵਿੱਚ ਭੇਜੀ ਹੈ।
ਤਿੰਨ ਬਿਰਤਾਂਤ ਪੜ ਕਰ ਸਭ ਲਿਖਿਓ,
ਉਹਨੇ ਉਹ ਸਾਰਾ ਬਿਰਤਾਂਤ ਪੜ ਕੇ ਜਾਣਿਆ ਹੈ।
ਦੋਈ ਸੂਬੇ ਪਰ ਹੁਕਮ ਪਠਾਇਓ।
ਮਹਾਰਾਜ ਔਰੰਗਜ਼ੇਬ ਨੇ ਦੋ ਸੂਬੇਦਾਰਾਂ ਤੇ ਹੁਕਮਨਾਮੇ ਭੇਜੇ ਨੇ ਕਿ ਤੁਸੀਂ ਆਪਣੀ ਫੌਜ ਲੈ ਕੇ ਗੁਰੂ ਜੀ ਤੇ ਹਮਲਾ ਕਰੋ। ਉਹਨਾਂ ਵਿੱਚੋਂ ਇੱਕ ਸੂਬੇਦਾਰ ਲਾਹੌਰ ਦਾ ਹੈ ਔਰ ਦੂਸਰਾ ਸੂਬੇਦਾਰ ਸਰਹੰਦ ਦਾ ਹੈ।
ਸੋ ਚੱਲ ਕਰ ਦਿੱਲੀਪੁਰ ਆਇਓ।
ਤੇ ਮਹਾਰਾਜ ਹੁਣੇ ਚੱਲ ਕੇ ਜਿਹੜਾ ਹੁਕਮ ਸੀ ਦਿੱਲੀ ਵਿੱਚ ਪਹੁੰਚਿਆ ਹੈ।
ਇਨ ਸੂਬੇ ਲਖ ਹਜ਼ਰਤ ਆਸ਼ੇ,
ਦਿੱਲੀ ਦਾ ਸੂਬੇਦਾਰ ਹੈ, ਇਹਨੇ ਬਾਦਸ਼ਾਹ ਦੇ ਮਨ ਦਾ ਆਸ਼ਾ ਸਮਝ ਕੇ ਕਿ ਬਾਦਸ਼ਾਹ ਇਹ ਚਾਹੁੰਦਾ ਹੈ, ਬਾਦਸ਼ਾਹ ਦੇ ਮਨ ਦੀ ਜਾਣ ਕੇ
ਦੋਨੋ ਪਰਸੋ ਹੁਕਮ ਪ੍ਰਕਾਸ਼ੇ,
ਆਪਣੇ ਵੱਲੋਂ ਦੋਵਾਂ ਪ੍ਰਤੀ ਹੁਕਮਨਾਮੇ ਭੇਜ ਦਿੱਤੇ ਹਨ।
ਲਾਪੁਰ ਅਰ ਸਰਹੰਦ ਬੜ ਲਸ਼ਕਰ,
ਉਧਰੋਂ ਲਾਹੌਰ ਦਾ ਲਸ਼ਕਰ ਤੇ ਇਧਰੋਂ ਸਰਹੰਦ ਦਾ ਬੜਾ ਵੱਡਾ ਭਾਰੀ ਜਿਹੜਾ ਲਸ਼ਕਰ ਹੈ।
ਬੇਹੇਤ ਆਏ ਹੈ ਤੁਮ ਪਰ,
ਲੜਨ ਵਾਸਤੇ ਤੁਹਾਡੇ ਤੇ ਹਮਲਾ ਕਰਕੇ ਆ ਰਹੇ ਨੇ ਔਰ ਇਧਰੋਂ ਦਿੱਲੀ ਦੀਆਂ ਫੌਜਾਂ ਵੀ ਇਨ੍ਹਾਂ ਦੀ ਮਦਦ ਕਰਨਗੀਆਂ, ਉਧਰੋਂ ਪਹਾੜੀ ਰਾਜੇ, ਇਸ ਤਰ੍ਹਾਂ ਮਹਾਰਾਜ ਸਾਰੇ ਚੜ ਕੇ ਤੁਹਾਡੇ ਤੇ ਆ ਰਹੇ ਨੇ ਹਮਲਾ ਕਰਨ ਵਾਸਤੇ।
ਰਣ ਕੇ ਛੁਦ ਤੁਰਕ ਗਨ ਆਮੈ,
ਮਹਾਰਾਜ ਜੰਗ ਦੇ ਭੁੱਖੇ ਨੇ ਤੁਰਕ, ਇਹ ਜੰਗ ਦੇ ਭੁੱਖੇ ਤੁਹਾਡੇ ਕੋਲ ਚੱਲ ਕੇ ਆ ਰਹੇ ਨੇ।
ਹਾਏ ਗਜ ਸਾਤ ਚੂਪ ਤੇ ਧਾਵੈ,
ਘੋੜਿਆਂ ਹਾਥੀਆਂ ਦੇ ਉੱਤੇ ਬੈਠੇ ਬੜੇ ਚਾਓ ਨਾਲ ਦੌੜੇ ਜਾ ਰਹੇ ਨੇ, ਜੰਗ ਦੀ ਭੁੱਖ ਰੱਖ ਕੇ, ਜੰਗ ਦੇ ਭੁੱਖੇ ਹੋ ਕੇ ਤੁਹਾਡੇ ਵੱਲ ਵੱਧ ਕੇ ਆ ਰਹੇ ਨੇ।
ਮਿਜਮਾਨੀ ਬੋ ਇਨ ਕੇ ਹੇਤ, ਕਰੀਏ ਤਿਆਰੀ ਬਨੋ ਸੁਚੇਤ।
ਮਹਾਰਾਜ ਜੰਗ ਦੇ ਭੁੱਖੇ ਹੋ ਕੇ ਘੋੜਿਆਂ ਹਾਥੀਆਂ ਤੇ ਚੜ ਕੇ ਆ ਰਹੇ ਨੇ ਤੁਹਾਡੇ ਤੇ, ਤੇ ਪਾਤਸ਼ਾਹ ਅੱਗੋ ਤੁਸੀਂ ਇਨ੍ਹਾਂ ਦੀ ਪੂਰੀ ਪ੍ਰਾਹੁਣਾ ਜਾਰੀ ਕਰਿਆ ਜੇ, ਖਾਤਰ ਜਮਾ ਪੂਰੀ ਕਰਿਆ ਜੇ ਇਨ੍ਹਾਂ ਦੀ, ਵੀ ਇਨ੍ਹਾਂ ਦੀ ਕਿਤੇ ਖਾਤਰ ਜਮਾ ਵਿਚ ਪ੍ਰਾਹੁਣਾਚਾਰੀ ਦੇ ਵਿਚ ਕਿਸੇ ਪ੍ਰਕਾਰ ਦੀ ਕਸਮ ਕਿਸੇ ਪ੍ਰਕਾਰ ਦੀ ਕਸਰ ਨਾ ਰਹੇ। ਮਹਾਰਾਜ ਇਸ ਪ੍ਰਕਾਰ ਦੇ ਨਾਲ ਅੱਗੋ ਇਹੋ ਜੀ ਇਨ੍ਹਾਂ ਦੀ ਪ੍ਰਾਹੁਣਾਚਾਰੀ ਕਰਨ ਵਾਸਤੇ ਤਿਆਰੀ ਕਰ ਲੋ।
ਸਿਪਰ ਪਾਤਰਾ ਅੱਗੇ ਕਰ ਕਰ,
ਇਨ੍ਹਾਂ ਦੇ ਆਉਂਦਿਆਂ ਸਾਰ ਇਹਨਾਂ ਤੁਰਕਾਂ ਦੇ ਅੱਗੇ ਸਿਪਰ ਦਾ ਨਾਮ ਹੈ ਢਾਲਾਂ, ਢਾਲਾਂ ਦੇ ਪੱਤਲ ਵਿਛਾ ਦਿਆ ਜੇ ਇਹਨਾਂ ਦੇ ਅੱਗੇ, ਢਾਲਾਂ ਦੇ ਪੱਤਲ ਇਹਨਾਂ ਦੇ ਅੱਗੇ ਕਰਕੇ,
ਕਰ ਛੇ ਪੁੰਜ ਖੜਗ ਕਰ ਸਰ ਸਰ,
ਜਿਹੜੇ ਤੇਗੇ ਨੇ ਖੰਡੇ ਨੇ ਉਹ ਤੇਗਾਂ ਨੂੰ ਕੜਛੇ ਬਣਾ ਕੇ ਇਹਨਾਂ ਦੇ ਅੱਗੇ ਲੈ ਕੇ ਆਇਆ ਜੇ ਵਰਤਾਰਾ ਵਰਤਾਉਣ ਵਾਸਤੇ,
ਕਾ ਸ਼ੱਕਰ ਪਾਰੇ ਬ੍ਰਿੰਦ,
ਗੋਲੀਆਂ ਦੇ ਸ਼ੱਕਰ ਪਾਰੇ ਆਉਂਦਿਆਂ ਨੂੰ ਵਰਤਾ ਦਿਆ ਜੇ ਪਹਿਲਾਂ ਜਦੋਂ ਆਉਣ ਨਾ ਮਹਾਰਾਜ ਜੰਗ ਦੀ ਭੁੱਖ ਲੈ ਕੇ ਆਉਣ ਲੱਗੇ ਨੇ ਪਾਤਸ਼ਾਹ, ਆਉਂਦਿਆਂ ਨੂੰ ਪਹਿਲਾਂ ਜਿਹੜੇ ਗੋਲੀਆਂ ਦੇ ਸ਼ੱਕਰ ਪਾਰੇ ਨੇ ਉਹ ਪਹਿਲਾਂ ਵਰਤਾਇਆ ਜੇ ਇਹਨਾਂ ਨੂੰ ਚਕਾ ਕੇ ਚੰਗੀ ਤਰ੍ਹਾਂ ਪ੍ਰਾਹੁਣਾਚਾਰੀ ਕਰਿਆ ਜੇ ਇਹਨਾਂ ਦੀ,
ਪਰੋਸਣ ਸ਼ਬਦ ਮਿਲੰਦ,
ਔਰ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਪਰੋਸਣੇ ਨੇ ਕਿ ਇਹਨਾਂ ਸਾਰਿਆਂ ਦੇ ਕੋਲ ਗੋਲੀਆਂ ਦੇ ਸੋਭਾ ਪਾਣੀ ਚਾਹੀਦੀ, ਭਾਵ ਉਹ ਗੋਲੀਆਂ ਦੇ ਸ਼ੱਕਰ ਪਾਰੇ ਇਹਨਾਂ ਸਾਰਿਆਂ ਕੋਲ ਸੋਭਣੇ ਚਾਹੀਦੇ ਹਨ।
ਚੱਕਰ ਜਲੇਬ ਸੁਹਾਰੀ ਖਪਰੇ,
ਮਹਾਰਾਜ ਜਿਹੜੇ ਚੱਕਰ ਨੇ ਉਹ ਜਲੇਬਾਂ ਬਣਾ ਕੇ ਵਰਤਾ ਦਿਆ ਜੇ, ਔਰ ਜਿਹੜੇ ਖਪਰੇ ਤੀਰ ਨੇ ਉਹਨਾਂ ਦੀਆਂ ਸੁਹਾਰੀਆਂ ਬਣਾ ਕੇ ਵਰਤਾ ਦਿਆ ਜੇ।
ਬੂੰਦੀ ਅਣੀ ਤੀਰ ਗਨ ਅਪਰੇ,
ਜਿਹੜੀ ਬੂੰਦੀ ਵਰਤਾਣੀ ਆ ਉਹ ਜਿਹੜੇ ਅਣੀਆਂ ਵਾਲੇ ਤਿੱਖੇ ਤੀਰ ਨੇ ਨਾ ਉਹ ਤੀਰ ਬੂੰਦੀ ਬਣਾ ਕੇ ਇਹਨਾਂ ਦੇ ਵਿੱਚ ਵਰਤਾਰਾ ਵਰਤਾਇਆ ਜੇ।
ਤੋਪ ਜੰਬੂਰ ਜੰਜੈਲਨ ਗੋਰੇ,
ਮਹਾਰਾਜ ਜਿਹੜੇ ਤੋਪਾਂ ਦੇ ਵਿੱਚ ਜੰਬੂਰਾਂ ਵਿੱਚ ਤੇ ਜੰਜੈਲਾਂ ਵਿੱਚੋਂ ਗੋਲੇ ਚਲਾਣੇ ਨੇ ਇਹਨਾਂ ਉੱਤੇ,
ਮੋਦਕ ਦਿਓ ਚੈਤ ਨੈ ਥੋਰੇ,
ਲੱਡੂ ਵਰਤਾਇਆ ਜੇ ਨਾ ਤੁਰਕਾਂ ਦੇ ਵਿੱਚ, ਉਹ ਲੱਡੂ ਦਿਆ ਜੇ ਇਹਨਾਂ ਨੂੰ ਆਉਂਦਿਆਂ ਨੂੰ ਪਹਿਲਾਂ ਤੋਪਾਂ ਜੰਦੂਕਾਂ ਦੇ ਵਿੱਚੋਂ ਜੰਜੈਲਾਂ ਦੇ ਵਿੱਚੋਂ ਜਿਹੜੇ ਗੋਲੇ ਨਿਕਲ ਕੇ ਜਾਣ ਇਹਨੂੰ ਲੱਡੂਆਂ ਵਾਂਗੂ ਇਹਨਾਂ ਦੇ ਵਿੱਚ ਵਰਤਾ ਦਿਓ, ਵੀ ਇਹੋ ਜੇ ਹੋਣ ਇਹਨਾਂ ਵਿੱਚ ਕਮੀ ਨਾ ਰਹੇ, ਵੀ ਉਹ ਲੱਡੂਆਂ ਦੀ ਖਾਣ ਦੇ ਵਿੱਚ ਖੁੱਲੇ ਵਰਤਾਰੇ ਇਹਨਾਂ ਨੂੰ ਵਰਤਾਇਆ ਜੇ ਮਹਾਰਾਜ ਜੀ।
ਸੁਨਹਾਰ ਵੀਰ ਗਨ ਧੀਰ,
ਔਰ ਜਿਨ੍ਹਾਂ ਨੇ ਸਾਰਾ ਸਮਾਨ ਪਰੋਸਣਾ ਇਹਨਾਂ ਦੀ ਪ੍ਰਾਹੁਣਾਚਾਰੀ ਵਾਸਤੇ, ਇਹਨਾਂ ਦੀ ਮਿਜਮਾਨੀ ਕਰਨ ਵਾਸਤੇ ਮਹਾਰਾਜ ਜੀ, ਉਹਦਾ ਸੂਰਮਿਆਂ ਦੀ ਵੀ ਤਿਆਰੀ ਪੂਰੀ ਕਰਾ ਦਿਆ ਜੇ, ਉਹ ਸੂਰਮੇ ਵੀ ਲਾ ਦਿਆ ਜੇ ਜਿਹੜੇ ਪਰੋਸਣ ਵਾਲੇ ਹੋ ਕੇ ਇਹਨਾਂ ਨੂੰ ਇਹ ਸਾਰਾ ਸਮਾਨ ਪਰੋਸ ਦੇਣ।
ਕਰੋ ਇਕੱਤਰ ਪ੍ਰਭੂ ਇਨ ਭੀੜ,
ਮਹਾਰਾਜ ਇਹਨਾਂ ਦੀ ਜਿਹੜੀ ਭੀੜ ਆ ਰਹੀ ਹੈ ਇਕੱਤਰ ਹੋ ਕੇ ਆਪ ਜੀ ਤਾਈ, ਇਸ ਤਰੀਕੇ ਦੇ ਨਾਲ ਇਹਨਾਂ ਦੀ ਚੰਗੀ ਤਰ੍ਹਾਂ ਪ੍ਰਾਹੁਣਾਚਾਰੀ ਕਰਿਆ ਜੇ।
ਹਿਮਲਿਕ ਧਾਮ ਨਾਥ ਪਠਾਏ,
ਇਹਨਾਂ ਦਿੱਲੀ ਦੀ ਸੰਗਤ ਨੇ ਚਿੱਠੀ ਲਿਖੀ, ਔਰ ਚਿੱਠੀ ਲਿਖ ਕੇ ਇੱਕ ਹਲਕਾਰੇ ਦੇ ਹੱਥ ਗੁਪਤ ਰੂਪ ਦੇ ਵਿੱਚ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਸ੍ਰੀ ਆਨੰਦਪੁਰ ਸਾਹਿਬ ਭੇਜੀ ਹੈ।
ਤੁਰਨ ਹੀ ਆਨੰਦਪੁਰ ਆਏ,
ਉਹ ਹਲਕਾਰਾ ਦਿੱਲੀਓਂ ਚੱਲਿਆ, ਬੜੀ ਛੇਤੀ ਨਾਲ ਰਾਹ ਦਾ ਪੰਧ ਮੁਕਾਉਂਦਾ ਪੈਂਡਾ ਮੁਕਾਉਂਦਾ ਦਿੱਲੀਓਂ ਆਨੰਦਪੁਰ ਸਾਹਿਬ ਆਇਆ ਹੈ।
ਦਿੱਲੀ ਸੰਗਤ ਬੰਦਤ ਸਭੈ,
ਪਹਿਲਾਂ ਤਾਂ ਦਿੱਲੀ ਦੀ ਸੰਗਤ ਵੱਲੋਂ ਆ ਕੇ ਇਸ ਹਲਕਾਰੇ ਨੇ ਗੁਰੂ ਕਲਗੀਧਰ ਦੇ ਚਰਨਾਂ ਤੇ ਵੰਦਨਾ ਕੀਤੀ, ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਇਮਕੈ ਅਗਰ ਧਰੀ ਗੁਰ ਸਭੈ,
ਫਿਰ ਮਹਾਰਾਜ ਜੀ ਦੇ ਚਰਨਾਂ ਚ ਮੱਥਾ ਟੇਕ ਕੇ ਦਿੱਲੀ ਦੀ ਸੰਗਤ ਵੱਲੋਂ ਜਿਹੜੀ ਚਿੱਠੀ ਸੀ ਉਹ ਚਿੱਠੀ ਮਹਾਰਾਜ ਜੀ ਦੇ ਚਰਨਾਂ ਵਿਚ ਰੱਖੀ ਹੈ।
ਕਰ ਮੈਲੇ ਉਠਾਏ ਕਰ ਬਾਚੇ,
ਉਹ ਚਿੱਠੀ ਹੱਥ ਵਿਚ ਲੈ ਕੇ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਪੜ੍ਹੀ ਹੈ।
ਗਈ ਸੁਣਾਏ ਸਬਨ ਕੋ ਸਾਚੇ,
ਔਰ ਜਿੰਨੇ ਸਿੰਘ ਮਹਾਰਾਜ ਜੀ ਦੀ ਸਭਾ ਚ ਬੈਠੇ ਸਨ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚਿੱਠੀ ਸੁਣਾਈ ਹੈ ਜੋ ਦਿੱਲੀ ਦੀ ਸੰਗਤ ਨੇ ਭੇਜੀ ਹੈ।
ਗੁਰ ਸੰਗਤ ਕੋ ਧਨ ਬਖਾਨਾ, ਸੁਣੋ ਖਾਲਸਾ ਕਾਜ ਮਾਨਾ,
ਮਹਾਰਾਜ ਜੀ ਨੇ ਦਿੱਲੀ ਦੀ ਸੰਗਤ ਨੂੰ ਧਨ ਲਿਖਿਆ, ਕਹਿੰਦੇ ਧਨ ਹੈ ਸੰਗਤ ਉਥੋਂ ਦੀ ਜਿਨ੍ਹਾਂ ਨੇ ਚਿੱਠੀ ਭੇਜੀ ਹੈ, ਸਾਨੂੰ ਇਹ ਸੁਨੇਹਾ ਦੇ ਦਿੱਤਾ, ਖਬਰ ਦੇ ਦਿੱਤੀ ਹੈ। ਇਹ ਗੁਰੂ ਖਾਲਸਾ ਜੀ, ਹੁਣ ਇਹ ਬੜਾ ਵੱਡਾ ਕਾਰਜ ਹੈ, ਹੁਣ ਇਹ ਜਿਹੜਾ ਜੰਗ ਹੈ, ਜਿੰਨੀਆਂ ਪਹਿਲਾਂ ਜੰਗਾਂ ਹੋਈਆਂ ਨੇ ਉਹਨਾਂ ਜੰਗਾਂ ਵਿਚੋਂ ਸਭ ਤੋਂ ਵੱਡੀ ਜੰਗ ਹੋਵੇਗੀ ਆਨੰਦਪੁਰ ਸਾਹਿਬ ਦੀ। ਖਾਲਸਾ ਜੀ ਇਹ ਬੜਾ ਵੱਡਾ ਭਾਰੀ ਜੰਗ ਹੋਵੇਗਾ, ਬਹੁਤ ਜ਼ਿਆਦਾ ਗਹਿ ਗੱਚ ਜੰਗ ਹੋਵੇਗਾ।
ਹੋਇਆ ਅਬ ਕਮਾਂਡ ਬਲਵੰਡਾ,
ਬਹੁਤ ਜ਼ਿਆਦਾ ਭਾਰੀ ਕਮਾਂਡ ਬਲਵੰਡਰ ਜੰਗ ਜਿਹੜਾ ਹੋਵੇਗਾ।
ਸੰਗਲ ਕਰੋ ਬਿਲੰਦ ਪਰ ਚੰਦਾ,
ਔਰ ਤੁਸੀਂ ਸਾਰਿਆਂ ਨੇ ਰਲ ਕੇ ਜੰਗ ਲੜਨਾ, ਇਹ ਭਿਆਨਕ ਸੰਗਰ ਤੁਸੀਂ ਆਪ ਆਪਣੇ ਹੱਥੀਂ ਜੰਗ ਦੇ ਮੈਦਾਨ ਵਿਚ ਕਰਨਾ ਹੈ।
ਇਸ ਕੇ ਸਮ ਕੁਛ ਨਾਇਨ ਆਛੇ,
ਜਿਹੜਾ ਇਹ ਜੰਗ ਹੈ ਨਾ, ਇਹ ਜੰਗ ਧਰਮ ਯੁੱਧ ਹੈ, ਧਰਮ ਯੁੱਧ। ਇਸ ਧਰਮ ਯੁੱਧ ਨਾਲੋਂ ਚੰਗਾ ਹੋਰ ਕੁਝ ਵੀ ਨਹੀਂ, ਇਸ ਧਰਮ ਯੁੱਧ ਨਾਲੋਂ ਚੰਗਾ ਹੋਰ ਕੁਝ ਵੀ ਨਹੀਂ।
ਲੋਕ ਪਰਲੋਕ ਸੁਖ ਬਡ ਮਾਛੇ,
ਇਹਨਾਂ ਨੂੰ ਲੋਕ ਤੇ ਪਰਲੋਕ ਦਾ ਸੁਖ ਚਾਹੀਦਾ। ਜਿਹੜੇ ਚਾਹੁੰਦੇ ਨੇ ਸਾਨੂੰ ਦੋਹਾਂ ਜਹਾਨਾਂ ਦਾ ਸੁਖ ਮਿਲ ਜਾਏ, ਉਹ ਇਹ ਜੰਗ ਦੇ ਮੈਦਾਨ ਵਿਚ ਆ ਕੇ ਆਪਣਾ ਹਿੱਸਾ ਪਾਉਣ, ਜੰਗ ਕਰਕੇ ਉਹਨਾਂ ਨੂੰ ਲੋਕ ਪਰਲੋਕ ਦੇ ਸੁਖਾਂ ਦੀ ਪ੍ਰਾਪਤੀ ਹੋਵੇਗੀ।
ਦੀਨ ਮਜ਼ਹਬ ਕੋ ਯੁੱਧ ਵਿਸਾਲਾ,
ਹਾਂ ਜੀ, ਇਹ ਦੀਨ ਮਜ਼ਹਬ ਦਾ ਯੁੱਧ ਹੈ, ਇਹ ਧਰਮ ਦਾ ਯੁੱਧ ਹੈ, ਬੜਾ ਵੱਡਾ ਭਾਰੀ ਯੁੱਧ ਹੋਵੇਗਾ।
ਪ੍ਰਾਪਤ ਮਦ ਭਾਗੀ ਇਸ ਕਾਲਾ,
ਤੁਹਾਡੇ ਵੱਡੇ ਭਾਗ ਨੇ ਸਿੰਘੋ, ਸੂਰਮਿਓ ਬਹਾਦਰੋ ਯੋਧਿਓ ਦਲੇਰੋ, ਤੁਹਾਡੇ ਵੱਡੇ ਭਾਗ ਨੇ ਕਿ ਤੁਹਾਨੂੰ ਐਸਾ ਧਰਮ ਯੁੱਧ ਲੜਨ ਦਾ ਅਵਸਰ ਪ੍ਰਾਪਤ ਹੋ ਰਿਹਾ, ਐਸਾ ਮੌਕਾ ਪ੍ਰਾਪਤ ਹੋ ਰਿਹਾ।
ਨਿਰਭੈ ਜੰਗ ਮੈਂ ਖਲਗ ਪ੍ਰਹਾਰੋ,
ਨਿਰਭੈ ਹੋ ਕੇ ਜੰਗ ਦੇ ਮੈਦਾਨ ਵਿਚ ਤੁਸੀਂ ਆਪਣੀਆਂ ਤੇਗਾਂ ਚਲਾਓ।
ਸਨਮੁਖ ਥਿਰੋ ਸ਼ਤਰੂ ਗਨ ਮਾਰੋ,
ਔਰ ਸਨਮੁਖ ਹੋ ਕੇ ਥਿਰੋ ਔਰ ਸਾਹਮਣੇ ਹੋ ਕੇ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿਚ ਮਾਰੋ ਜਿੰਨੇ ਮਾਰੇ ਜਾਂਦੇ ਹਨ।
ਮਹਾ ਸੁਜਸ ਕੋ ਪ੍ਰਾਪਤ
ਖਾਲਸਾ ਜੀ, ਜਦੋਂ ਤੁਸੀਂ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਨੂੰ ਮਾਰੋਗੇ, ਵੱਡਾ ਭਾਈ ਸੁਜਸ ਤੁਹਾਨੂੰ ਪ੍ਰਾਪਤ ਹੋਵੇਗਾ, ਤੁਹਾਡੀ ਬੜੀ ਵੱਡੀ ਭਾਰੀ ਵੱਡੀ ਵਡਿਆਈ ਸੰਸਾਰ ਦੇ ਵਿਚ ਉਜਾਗਰ ਹੋਵੇਗੀ, ਕਿਉਂਕਿ ਇਹ ਜੰਗ ਹੁਣ ਸਿੱਧੇ ਤੌਰ ਤੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਜੰਗ ਹੈ। ਪਹਿਲੇ ਜੰਗ ਤਾਂ ਆਲੇ ਦੁਆਲੇ ਹੁੰਦੇ ਰਹੇ ਨੇ, ਹੁਣ ਇਹ ਜਿਹੜੀ ਜੰਗ ਹੈ ਸਿੱਧੀ ਔਰੰਗਜ਼ੇਬ ਨਾਲ ਟੱਕਰ ਹੈ, ਇਹ ਔਰੰਗਜ਼ੇਬ ਨਾਲ ਸਿੱਧਾ ਜੰਗ ਹੈ। ਇਸ ਕਰਕੇ ਜਦੋਂ ਇਹਦੇ ਵਿਚ ਤੁਸੀਂ ਲੜੋਗੇ ਤੇ ਤੁਹਾਡੀ ਬਹਾਦਰੀ ਦੀਆਂ ਵਾਰਾਂ ਢਾਡੀ ਗਾਇਆ ਕਰਨਗੇ, ਤੁਹਾਡੀ ਸੂਰਬੀਰਤਾ ਦੇ ਸੋਹਲੇ ਸੁਜਸ ਗਾਇਆ ਜਾਇਆ ਕਰਨਗੇ, ਹਰ ਪਾਸੇ ਤੁਹਾਡਾ ਸੁਜਸ ਉਜਾਗਰ ਹੋਵੇਗਾ।
ਲੇਨ ਪਰਮ ਪਦ ਕੋ ਮਗ ਜੋ,
ਜੇ ਤੁਸੀਂ ਪਰਮ ਪਦ ਵੀ ਚਾਹੁੰਦੇ ਹੋ, ਚਾਹੁੰਦੇ ਹੋ ਤੁਹਾਨੂੰ ਸ੍ਰੇਸ਼ਟ ਪਦਵੀ ਦੀ ਪ੍ਰਾਪਤੀ ਹੋ ਜਾਵੇ।
ਸੰਮਤ ਕਨੇ ਤਪੈ ਤਪ ਭਾਰੇ,
ਖਾਲਸਾ ਜੀ, ਉਸ ਪਰਮ ਪਦਵੀ ਨੂੰ ਪ੍ਰਾਪਤ ਕਰਨ ਵਾਸਤੇ ਬੜੇ ਬੜੇ ਯੋਗੀ ਸੈਂਕੜੇ ਸਾਲਾਂ ਤੱਕ ਤਪੱਸਿਆ ਕਰਦੇ ਨੇ, ਸੈਂਕੜੇ ਸਾਲਾਂ ਤੱਕ ਤਪ ਸਾਧਦੇ ਨੇ, ਤਾਂ ਜਾ ਕੇ ਉਹਨਾਂ ਨੂੰ ਇਹੋ ਜਿਹੀ ਪਦਵੀ ਪ੍ਰਾਪਤ ਹੁੰਦੀ ਹੈ।
ਵਰਖਾ ਸੀਤ ਰੋਸ਼ਨ ਸਾਰੇ,
ਤਪੱਸਵੀ ਕਿੰਨਾ ਤਪ ਕਰਦੇ ਨੇ, ਆਪਣੇ ਸਰੀਰ ਤੇ ਗਰਮੀ ਸਰਦੀ ਸਹਾਰਦੇ ਨੇ, ਵਰਖਾ ਆਪਣੇ ਸਰੀਰ ਤੇ ਸਹਾਰਦੇ ਨੇ, ਤਪਸ਼ ਪੈਂਦੀ ਉਹ ਆਪਣੇ ਤਨ ਤੇ ਸਹਾਰਦੇ ਨੇ, ਅੱਤ ਦੀ ਸਰਦੀ ਪੈਂਦੀ ਹੈ ਤੇ ਪਾਣੀ ਵਿਚ ਖਲੋ ਕੇ ਕਰੜੀ ਤਪੱਸਿਆ ਕਰਦਿਆਂ ਉਸ ਠੰਡ ਨੂੰ ਆਪਣੇ ਸਰੀਰ ਤੇ ਸਹਾਰਦੇ ਨੇ।
ਸੰਕਟ ਅਨਕ ਭਾਂਤ ਕੇ ਝਾਲੇ,
ਅਨੇਕਾਂ ਪ੍ਰਕਾਰ ਦੇ ਸੰਕਟ ਉਹ ਆਪਣੇ ਤਨ ਤੇ ਆਪਣੇ ਸਰੀਰਾਂ ਤੇ ਝੱਲਦੇ ਹਨ।
ਸਭ ਜਗ ਸੁਖ ਤੇ ਬਨੈ ਨਿਰਾਲੇ,
ਦੁਨੀਆਂ ਦੇ ਸਾਰੇ ਸੁਖ ਛੱਡ ਦਿੰਦੇ ਨੇ, ਸਾਰੇ ਸੁਖਾਂ ਨੂੰ ਛੱਡ ਕੇ ਬਨਵਾਸੀ ਹੋ ਜਾਂਦੇ ਨੇ, ਜੰਗਲਾਂ ਵਿਚ ਜਾ ਕੇ ਬੜੀ ਬੜੀ ਕਰੜੀ ਤਪੱਸਿਆ ਸਾਧਨਾ ਕਰਦੇ ਹਨ।
ਤਿਨ ਕੋ ਵੀ ਦੁਰਲਭ ਪਦ ਜਾ ਸੋਏ,
ਖਾਲਸਾ ਜੀ, ਉਹ ਜਿਹੜੀ ਪਰਮ ਪਦਵੀ ਆ ਉਹਨਾਂ ਸਿੱਧਾਂ ਨੂੰ, ਉਹਨਾਂ ਯੋਗੀਆਂ ਨੂੰ, ਉਹਨਾਂ ਰਿਸ਼ੀਆਂ ਤੇ ਤਪਸਵੀਆਂ ਨੂੰ ਵੀ ਦੁਰਲਭ ਹੈ, ਉਹ ਪਦਵੀ ਉਹਨਾਂ ਰਿਸ਼ੀਆਂ ਮੁਨੀਆਂ ਤਪਸਵੀਆਂ ਨੂੰ ਵੀ ਪ੍ਰਾਪਤ ਨਹੀਂ ਹੁੰਦੀ।
ਜਤਨ ਯੋਗੀ ਚੈ ਸੋਏ,
ਪਦਵੀ ਨੂੰ ਪ੍ਰਾਪਤ ਕਰਨ ਵਾਸਤੇ ਯੋਗੀ ਯੋਗ ਦੀ ਸਾਧਨਾ ਕਰਦੇ ਨੇ, ਬੜੀ ਬੜੀ ਕਰੜੀ ਯੋਗ ਦੀ ਸਾਧਨਾ ਕਰਦੇ ਹਨ।
ਰਣ ਮੈਂ ਮ੍ਰਿਤੂ ਹੋਏ ਸੋ ਪਾਵੋ,
ਖਾਲਸਾ ਜੀ, ਉਹ ਪਦਵੀ ਜਿਹਨੂੰ ਯੋਗੀ ਸਾਧਦੇ ਨੇ, ਜਿਸ ਨੂੰ ਸਿੱਧ ਸਾਧਦੇ ਨੇ, ਜਿਸ ਨੂੰ ਤਪਸਵੀ ਚਾਹੁੰਦੇ ਨੇ, ਉਹ ਪਦਵੀ ਤੁਹਾਨੂੰ ਜੰਗ ਦੇ ਮੈਦਾਨ ਵਿਚ ਲੜ ਕੇ ਸ਼ਹੀਦੀ ਪਾਉਂਦਿਆਂ ਇੱਕ ਅੱਖ ਦੇ ਫੋਰ ਵਿਚ ਪ੍ਰਾਪਤ ਹੋ ਜਾਵੇਗੀ, ਉਹ ਪਦਵੀ ਤੁਹਾਨੂੰ ਇੱਕ ਛਿੰਨ ਵਿਚ ਪ੍ਰਾਪਤ ਹੋ ਜਾਵੇਗੀ।
ਇੱਕ ਪਲਕ ਮੈਂ ਤਹਾਂ ਸਿਧਾਓ,
ਜਿੱਥੇ ਉਹ ਯੋਗੀ ਨਹੀਂ ਪਹੁੰਚ ਸਕੇ, ਜਿੱਥੇ ਉਹ ਤਪਸਵੀ ਨਹੀਂ ਪਹੁੰਚ ਸਕੇ, ਜਿੱਥੇ ਉਹ ਵੱਡੇ ਵੱਡੇ ਸਿੱਧ ਨਾਥ ਪੈਗੰਬਰ ਨਹੀਂ ਪਹੁੰਚ ਸਕੇ, ਖਾਲਸਾ ਜੀ, ਜੰਗ ਦੇ ਮੈਦਾਨ ਵਿਚ ਲੜ ਕੇ ਉਸ ਪਦਵੀ ਤੱਕ ਇੱਕ ਅੱਖ ਦੇ ਫੋਰ ਤੱਕ ਤੁਸੀਂ ਪਹੁੰਚ ਜਾਓਗੇ, ਇੱਕ ਨਿਮਖ ਮਾਤਰ ਦੇ ਸਮੇਂ ਵਿਚ ਪਹੁੰਚ ਜਾਓਗੇ।
ਜੋ ਅਵ ਲੜੈ ਮਰੈ ਸਹਿਕਾਮੀ,
ਇਸ ਵੇਲੇ ਸਹਿਕਾਮੀ ਹੋ ਕੇ ਲੜਨਗੇ,
कामना रख के अपने मन दे विच जंग दे मैदान विच लड़न गे
जो चूर हुए सुरपुर गामी
देवपुरी दे स्वर्ग दे राज प्राप्त हो जान गे
तैके सुख भोगे चित चाहे
चित चाहे मन पौंदे सुखा नू भोगन गे
आदे अपशरा जेतक अहै
जितने अपशरावां दे सुख ने उना सूरमिया नू प्राप्त होन गे
पुन अवनी पल है राजे
फिर जदों सुख भोग हटन गे फिर मात लोक दे धरती ते राजे बन के जमन गे उन्हां नू राजयां दीयां जूनियां प्राप्त होणगियां
सब सुख भोगे वदै समाजे
इत्थे भी सारे सुख भोगण नू मिलणगे उन्हां दा समाज वधेगा रिद्धियां सिद्धियां वृद्धियां होणगियां
मेरी सिक्खी मोर कमाए
फिर इत्थे आ के राजे बन के मेरी सिक्खी कमाउणगे जदों
मिले आन मुझ आनंद पाए
अखीर नू फिर ओ मैनू मिल के मेरे विच अभेद हो जाणगे इस तरह भेद हो जाणगे ज्यों जल मैं जल आहे खटाना त्यों ज्योति संग ज्योत समाना इस तरह वो मेरे विच मिल के एक बिक हो जाणगे अभेद हो जाणगे
जो निष्कामी जंग मजारा
जेड़े कामना तो रहत हो के निष्काम हो के जंग दे मैदान विच लड़नगे
मारे मरेंगे हथियारा
मारनगे मरणगे हथियार धारण करके जंग दे मैदान च निष्काम होके
सो मम संग सदा ही रहे
कहंदे ओ सदा ही मेरे नाल रहणगे ओ सदा ही मेरे कोल रहणगे उन्हां नू सदीव काल लई मेरे चरणा विच निवास प्राप्त होवेगा
अज जोगन के दुर्लभ है
एहो जी पदवी खालसा जी जेड़ी योगियां नू भी दुर्लभ है योगियां नू भी प्राप्त नहीं होवेगी ओ पदवी उन्हां नू मिल जाएगी जेड़े निष्काम होके जंग दे मैदान विच लड़नगे
आगे लाखों छतरी पए रण में मरे सुर्ग सब गए
अगे भी पहला जंग दे मैदान विच बड़े सूर में छतरी लड़के मरे ने जेड़े मर के छतरी स्वर्गपुरी विच गए हन
छपे नहीं ए जग मैं कथा
खालसा जी ए कथा कोई जगत विच लुकी हुई ता है नहीं ए ता सब पासे विदत है प्रगट है
जो देखो सुख प्राप्त जथा
जेड़ा सुख योदे नू प्राप्त हुंदा है ओ सुख एक छिन विच प्राप्त हो जांदा है
पुन मैं तुमरे संग सहाये लोक परलोक दिखै जै जाए
महाराज जी कहंदे फिर खालसा जी मैं तुहाडे हर वेले सहाई हां इस लोक विच भी ते परलोक विच भी दोहां जहाना विच मैं तुहाडे नाल तुहाडा सहाई हां दोहां जहाना विच तुहाडे नाल रहांगा क्योंकि जेड़ी पदवी किसे सुर नू देवते नू नहीं प्राप्त होई ओ पदवी तुहानू प्राप्त होवेगी
इत्यादिक उपदेश स्वामी
गुरु कलगी तरफ पातशाह अपने खालसे नू लड़न दा उपदेश दिंदे ने चाऊ पैदा करदे ने सतगुरु जी अपने सिंघां दे हिरदयां विच लड़न दा
भयो खालसा संगर कामी
और खालसा जंग दे मैदान च लड़न वास्ते तैयार बर तैयार है सूरमे मुछहरियां ते हथ फेरदे ने मुछहरे चढ़ाउंदे ते डोले फरकदे ने
दीप माल को आयो मेला
खालसा जी दीप माला दा मेला आ गया दीप माला दा दिवाली दा जेड़ा जोड़ मेला वो आ गया
संगत जित के भई सकेला
जिधरों किधरों संगता जेड़ियां सानो इकट्ठियां हो गईयां दीप माला मनाउण वास्ते कलगी धर कोल
दिशते दर्शन हित आताए
चारां दिशावां तो संगता आईयां महाराज गुरु कलगी धर दे दीदार करन वास्ते दर्शन करन वास्ते
वस्तुआं कोर दरब गन लियाए
अनेकां प्रकार दीयां वस्तुआं अनेकां प्रकार दीयां पिटावां ओ लैके आके सतगुरां दे चरणां विच महाराज जी नूं मिले हन
आनंदपुर के ज्यों दे छडेरे सिख संगत की पीर कनेरे
आनंदपुर साहब दे चारे पासे सिख संगतां दी बहुत ज्यादा भीड़ होई बहुत ज्यादा भारी इकट्ठ संगत दा होया
तुंग दमदमे पर गुर छिरे
संगत नूं दर्शन देण वास्ते उच्चे दमदमे ते केड़ा दमदमा तख्त श्री केसगढ़ साहब वाला पावन स्थान जिथे बह के पातशाह ने खालसे पंथ दी साजना कीती जिथे बह के खंडे दा अमृत तैयार कीता ਉਸੇ ਦਮਦਮੇ ਤੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ।
ਆਏ ਸਰਬ ਨੇ ਦਰਸ਼ਨ ਕਰੇ,
ਮਾਈਆਂ ਭਾਈਆਂ ਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਚਾਮਰ ਚਾਰੋ ਚਲਾ ਚਲੋਵਤ,
ਗੁਰਦੇਵ ਦੇ ਸੀਸ ਤੇ ਚਬਰ ਚਲਾ ਰਹੇ ਨੇ, ਚਬਰ ਬਰਦਾਰ ਸਾਹਿਬ ਦੇ ਸੀਸ ਉੱਤੇ ਚਬਰ ਚਲਾਇਆ ਜਾ ਰਿਹਾ।
ਬਾਲ ਬਾਲ ਢੁਲਤੇ ਸਭ ਜੋਤ,
ਔਰ ਸਭ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਉਂਦੇ, ਮੱਥਾ ਟੇਕਦੇ, ਮਹਾਰਾਜ ਜੀ ਦੀ ਸੋਹਣੀ ਜੀ ਸੁੰਦਰ ਜੀ ਮੂਰਤ ਦੇ ਦੀਦਾਰ ਕਰਕੇ, ਦਰਸ਼ਨ ਕਰਕੇ ਵਾਰੇ ਵਾਰੇ ਜਾਂਦੇ ਹਨ।
ਮੁੱਖ ਮੰਡਲ ਪਰ ਕੁੰਡਲ ਡੋਲ,
ਗੁਰਾਂ ਦੇ ਮੁੱਖ ਮੰਡਲ ਦੀ ਸੋਭਾ ਵਰਣਨ ਨਹੀਂ ਹੁੰਦੀ। ਕਿਤਨਾ ਸੁੰਦਰ ਚਿਹਰਾ ਮਹਾਰਾਜ ਸੱਚੇ ਪਾਤਸ਼ਾਹ ਦਾ,
ਸੁੰਦਰ ਦ੍ਰਿਗ ਜੁਗ ਉਪਮਾ ਅਤੋਲ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੜੇ ਸੁੰਦਰ ਨੇਤਰ ਨੇ, ਕਹਿੰਦੇ ਐਸੇ ਜਿਨ੍ਹਾਂ ਦੀ ਉਪਮਾ ਕੋਈ ਨਹੀਂ ਹੈ। ਨੇਤਰ ਕਿਸ ਤਰ੍ਹਾਂ ਦੇ ਕਹੀਏ ਕਿ ਕਲਗੀਧਰ ਦੇ ਨੇਤਰ ਕਿਹੋ ਜਿਹੇ ਨੇ? ਕਹਿੰਦੇ ਜੇ ਕਹੀਏ ਕਿ ਉਹ ਤਾਂ ਕਮਲ ਫੁੱਲ ਵਰਗੇ ਨੇ, ਕਮਲ ਫੁੱਲ ਤਾਂ ਫਿਰ ਮੁਰਝਾ ਜਾਂਦਾ ਹੈ, ਪਰ ਸਤਿਗੁਰਾਂ ਦੇ ਨੇਤਰ ਤਾਂ ਸਦਾ ਹੀ ਖਿੜੇ ਰਹਿੰਦੇ ਨੇ। ਇਸ ਕਰਕੇ ਉਪਮਾ ਹੀ ਨਹੀਂ ਹੈ ਮਹਾਰਾਜ ਜੀ ਦੇ ਸੁੰਦਰ ਨੇਤਰਾਂ ਦੀ, ਕੈਸੇ ਸੁੰਦਰ ਨੇਤਰ ਹਨ।
ਬੈਠੇ ਖਰੇ ਸੰਬੰਧਿਸ਼ ਪ੍ਰੇਰਿਤ,
ਮਹਾਰਾਜ ਜੀ ਸਭ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਵੇਖਦੇ ਨੇ, ਜਿਨੇ ਨੇੜੇ ਦੂਰ ਬੈਠੇ ਨੇ ਸਭ ਵੱਲ ਮਹਾਰਾਜ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਤੱਕਦੇ ਹਨ।
ਕਰਤ ਕਰੋ ਅਰਦਾਸ ਅਗਾਰੇ,
ਗੁਰੂ ਕੇ ਸਿੱਖ ਮਹਾਰਾਜ ਜੀ ਦੇ ਚਰਨਾਂ ਦੇ ਸਨਮੁਖ ਖਲੋ ਕੇ ਅਰਦਾਸਾਂ ਕਰਦੇ ਨੇ, ਬੇਨਤੀਆਂ ਕਰਦੇ ਨੇ।
ਸ਼ਬ ਕਰਤੇ ਅਕੋਲ ਸੰਭਾਰੇ,
ਜਿਹੜਾ ਖਜ਼ਾਨਚੀ ਆ ਉਹ ਖਜ਼ਾਨਾ ਸੰਭਾਲਦਾ, ਜਿੰਨੀਆਂ ਰਸਤਾ ਬਸਤਾ ਆ ਰਹੀਆਂ, ਪਿਟਾਵਾਂ ਆ ਰਹੀਆਂ ਨੇ, ਉਹ ਖਜ਼ਾਨੇ ਵਿਚ ਸਾਂਭ ਰਿਹਾ।
ਸਭ ਸੰਗਤ ਮੈਂ ਹੁਕਮ ਬਖਾਨਾ,
ਕਲਗੀਧਰ ਨੇ ਜਦੋਂ ਸਾਰੀ ਸੰਗਤ ਆ ਗਈ, ਬਹੁਤ ਸੰਗਤਾਂ ਆਈਆਂ, ਸਭ ਨੂੰ ਹੁਕਮ ਕੀਤਾ,
ਜੋ ਹਥਿਆਰ ਧਰੈ ਨਿਜ ਪਾਨਾ,
ਕਹਿੰਦੇ ਭਾਈ ਜਿਹੜੇ ਹਥਿਆਰ ਧਾਰਨ ਕਰਦੇ ਨੇ, ਜਿਹੜੇ ਸ਼ਸਤਰ ਧਾਰਨ ਕਰ ਸਕਦੇ ਨੇ ਸੂਰਮੇ,
ਗੁਰੂ ਕੀ ਸੇਵਾ ਹਿਤ ਸੋਰੈ,
ਉਹ ਗੁਰੂ ਦੀ ਸੇਵਾ ਕਰਨ ਵਾਸਤੇ ਇੱਥੇ ਹੀ ਰਹਿ ਜਾਣ। ਜਿਹਨਾਂ ਨੇ ਸ਼ਸਤਰ ਧਾਰਨ ਕੀਤੇ ਹੋਏ ਨੇ, ਹੁਣ ਜੰਗ ਦਾ ਸਮਾਂ ਆ ਰਿਹਾ, ਇਸ ਕਰਕੇ ਸ਼ਸਤਰਧਾਰੀ ਸੂਰਮਿਆਂ ਦੀ ਸਾਨੂੰ ਲੋੜ ਹੈ। ਜਿਹੜੇ ਜੰਗ ਲੜਨਾ ਚਾਹੁੰਦੇ ਨੇ, ਜਿਨ੍ਹਾਂ ਅੰਦਰ ਜੰਗ ਲੜਨ ਦਾ ਚਾਹੋ ਸ਼ਸਤਰਧਾਰੀ ਨੇ, ਉਹ ਇੱਥੇ ਗੁਰੂ ਜੀ ਦੇ ਕੋਲ ਰਹਿ ਕੇ ਸੇਵਾ ਕਰਨ।
ਮਿਲੇ ਚਾਕਰੀ ਜੇ ਧਨ,
ਜੇ ਕਿਸੇ ਨੂੰ ਤਨਖਾਹਾਂ ਵੀ ਚਾਹੀਦੀਆਂ ਨੇ, ਤੇ ਜਿੰਨਾ ਚਿਰ ਰਹੋਗੇ ਉਹ ਤੁਹਾਡੀਆਂ ਤੁਹਾਨੂੰ ਚਾਕਰੀਆਂ ਵੀ ਮਿਲਣਗੀਆਂ, ਰੋਜ਼ੀਨਾ ਮਿਲੇਗਾ, ਤਨਖਾਹਾਂ ਵੀ ਮਿਲਣਗੀਆਂ।
ਰਣ ਤੁਰਕਨ ਸਨ ਪਰ ਹਮਾਰਾ, ਜੋ ਦਰ ਹੈ ਲੈ ਹਥਿਆਰਾ,
ਸਾਡਾ ਤੁਰਕਾਂ ਦੇ ਨਾਲ ਹੁਣ ਜੰਗ ਹੋਣਾ ਖਾਲਸਾ ਜੀ, ਬੜਾ ਵੱਡਾ ਭਾਰੀ ਜੰਗ ਹੋਣਾ, ਔਰ ਇਸ ਜੰਗ ਦੇ ਵਿਚ ਸੂਰਮਿਆਂ ਦੀ ਲੋੜ ਹੈ, ਔਰ ਜਿਹੜੇ ਸੂਰਮੇ ਇੱਥੇ ਰਹਿਣਾ ਚਾਹੁੰਦੇ ਨੇ ਹਥਿਆਰ ਲੈ ਲੈਣ, ਸ਼ਸਤਰ ਲੈ ਲੈਣ ਗੁਰੂ ਦੇ ਖਜ਼ਾਨੇ ਵਿਚੋਂ, ਔਰ ਸ਼ਸਤਰ ਲੈ ਕੇ ਉਹਨਾਂ ਤੁਰਕਾਂ ਨਾਲ ਲੜਨ ਵਾਸਤੇ ਤਿਆਰ ਬਰ ਤਿਆਰ ਹੋ ਜਾਣ।
ਸੁਣ ਕਰ ਜਿਨ ਗੈਬੇ ਰਹਿਬੇ ਚਿਤ ਧਰੈ,
ਮਹਾਰਾਜ ਜੀ ਦੇ ਬਚਨ ਸੁਣ ਕੇ ਜਿਨ੍ਹਾਂ ਨੇ ਰਹਿਣ ਦਾ ਚਿੱਤ ਕੀਤਾ, ਜਿਨ੍ਹਾਂ ਨੇ ਆਖਿਆ ਕਿ ਅਸੀਂ ਆਪਣਾ ਆਪ ਸਤਿਗੁਰਾਂ ਦੇ ਚਰਨਾਂ ਚ ਭੇਟ ਕੀਤਾ ਹੋਇਆ, ਲੜਨ ਵਾਸਤੇ ਜਿਹੜੇ ਤਿਆਰ ਸਨ ਸੂਰਮੇ,
ਦਿਨ ਕੇ ਚਿਹਰੇ ਲੇਖਨ ਕਰੇ,
ਮਹਾਰਾਜ ਜੀ ਨੂੰ ਕਹਿੰਦੇ ਸਤਿਗੁਰੂ ਅਸੀਂ ਹਾਜ਼ਰ ਹਾਂ। ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਹਨਾਂ ਦੇ ਚਿਹਰੇ ਲਿਖ ਲੋ। ਫੌਜ ਵਿਚ ਭਰਤੀ ਕਰਨ ਵਾਸਤੇ ਹੁਲੀਆ ਲਿਖਿਆ ਜਾਂਦਾ ਸੀ, ਕੱਦ ਲਿਖਿਆ ਜਾਂਦਾ ਸੀ, ਔਰ ਉਹਦਾ ਵਜਨ ਲਿਖਿਆ ਜਾਂਦਾ ਸੀ ਸੂਰਮਿਆਂ ਦਾ। ਕਹਿੰਦੇ ਉਹਨਾਂ ਦੇ ਚਿਹਰੇ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਲਿਖਵਾ ਦਿਓ। ਜਿਹੜੇ ਜਿਹੜੇ ਸਿਪਾਹੀ ਭਰਤੀ ਹੋ ਰਹੇ ਨੇ, ਫੌਜ ਜਿਹੜੀ ਭਰਤੀ ਹੋ ਰਹੀ ਆ ਨਵੀਂ, ਸਭ ਦੇ ਚਿਹਰੇ ਮੋਹਰੇ ਲਿਖ ਲਏ ਜਾਣ।
ਜਿਨ ਕੇ ਟਿਗ ਆਯੁਧ ਤਮ ਨਾਏ,
ਜਿਨ੍ਹਾਂ ਕੋਲ ਕਈਆਂ ਕੋਲ ਸ਼ਸਤਰ ਨਹੀਂ ਸਨ, ਜਿਨ੍ਹਾਂ ਕੋਲ ਸ਼ਸਤਰ ਨਹੀਂ ਸੀ,
ਬਖਸ਼ੇ ਦਰਬਾਰੋਂ ਕਰ ਤਾਈ,
ਮਹਾਰਾਜ ਜੀ ਨੇ ਆਪਣੇ ਗੁਰੂ ਘਰ ਵੱਲੋਂ ਦਰਬਾਰ ਵੱਲੋਂ ਉਹਨਾਂ ਨੂੰ ਸ਼ਸਤਰ ਦਿੱਤੇ, ਆਖਿਆ ਵਧੀਆ ਵਧੀਆ ਹਥਿਆਰ, ਵਧੀਆ ਵਧੀਆ ਸ਼ਸਤਰ, ਇਹਨਾਂ ਸੂਰਮਿਆਂ ਦੇ ਗਾਤਰੇ ਸਜਾਓ, ਇਹਨਾਂ ਨੂੰ ਸ਼ਸਤਰ ਧਾਰੀ ਬਣਾਓ।
ਤੀਰ ਤੀਰ ਜੇ ਦੇਸ਼ ਮਿਸਾਲੇ,
ਜਿਹੜੇ ਨੇੜੇ ਨੇੜੇ ਦੇ ਦੇਸ਼ ਸਨ, ਨੇੜੇ ਨੇੜੇ ਦੇ ਜਿਹੜੇ ਇਲਾਕੇ ਦੇ ਦੇਸ਼ ਸਨ,
ਮਾਝੇ ਆਦਿ ਸਿੰਘ ਜੈ ਜਾਲੇ,
ਮਾਝੇ ਦੇ ਇਲਾਕੇ ਦੇ, ਦੁਆਬੇ ਦੇ ਇਲਾਕੇ ਦੇ, ਮਾਲਵੇ ਦੇ ਇਲਾਕੇ ਦੇ ਜਿਹੜੇ ਸਿੰਘ ਹਨ,
ਹੁਕਮ ਗੁਰੂ ਸਭ ਪਰ ਗਏ,
ਸਾਰਿਆਂ ਤੇ ਗੁਰੂ ਸਾਹਿਬ ਦਾ ਹੁਕਮ ਪਹੁੰਚਿਆ, ਭਾਈ ਫੌਜ ਆ ਜੇ ਸ਼ਸਤਰ ਧਾਰੀ, ਗੁਰੂ ਘਰ ਆ ਜੇ, ਹੁਣ ਤੁਰਕਾਂ ਨਾਲ ਜੰਗ ਹੋਣਾ, ਤੋ ਮਹਾਰਾਜ ਜੀ ਦਾ ਹੁਕਮ ਸੁਣ ਸੁਣ ਕੇ ਮਾਝੇ ਮਾਲਵੇ ਦੁਆਬੇ ਦੇ ਇਲਾਕੇ ਚੋ ਅਨੇਕਾਂ ਗੁਰੂ ਕੇ ਸਿੰਘ ਆਪੋ ਆਪਣਾ ਗੁਰੂ ਸਾਹਿਬ ਕੋਲ ਪੇਸ਼ ਕਰਨ ਵਾਸਤੇ ਪਹੁੰਚਣ ਲੱਗੇ।
ਸੁਣ ਸੁਣ ਆਏ ਮੇਲ ਗਨ ਕਹਿਓ
ਔਰ ਆ ਕੇ ਆਨੰਦਪੁਰ ਸਾਹਿਬ ਇਕੱਠੇ ਹੋਣ ਲੱਗੇ, ਫੌਜਾਂ ਇਕੱਠੀਆਂ ਹੋਣ ਲੱਗੀਆਂ।
ਰਹੇ ਹਜ਼ੂਰ ਬਿਖੈ ਬਹੁ ਸਿੰਘ,
ਇਸ ਤਰ੍ਹਾਂ ਸਤਿਗੁਰਾਂ ਦੇ ਕੋਲ ਬਹੁਤ ਸਾਰੇ ਸਿੰਘ ਰਹਿਣ ਲੱਗੇ। ਮਹਾਰਾਜ ਜੀ ਕੋਲ ਕਾਫੀ ਫੌਜ ਭਰਤੀ ਹੋ ਗਈ।
ਸ਼ਸਤਰ ਸਹਿਤ ਸ਼ਤਰੂ ਮ੍ਰਿਗ ਸਿੰਘ,
ਔਰ ਸ਼ਸਤਰਾਂ ਦੇ ਸਹਿਤ ਨੇ ਸਾਰੇ ਸੂਰਮੇ ਜਿਹੜੇ ਦੁਸ਼ਮਣਾਂ ਰੂਪੀ ਹਿਰਨਾਂ ਦੇ ਉੱਤੇ ਬੱਬਰ ਸ਼ੇਰਾਂ ਦੇ ਸਮਾਨ ਟੁੱਟ ਕੇ ਪੈ ਜਾਣ ਵਾਲੇ ਨੇ। ਇਹੋ ਜੇ ਸਿੰਘ ਸ਼ਸਤਰਾਂ ਦੇ ਸਹਿਤ ਸ਼ਸਤਰਧਾਰੀ ਹੋ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਕੋਲ ਰਹਿਣ ਲੱਗੇ। ਰੋਜ਼ ਉਨ੍ਹਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਇਆ ਜਾਂਦਾ ਹੈ, ਰੋਜ਼ ਉਨ੍ਹਾਂ ਨੂੰ ਸ਼ਸਤਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।
ਸੰਗਤ ਆਪਣੇ ਲਈਏ ਸਿਰ ਪਾਏ, ਗਮਨੇ ਘਰ ਰਜਾਏ ਗੁਰ ਪਾਏ।
ਦੀਵਾਲੀ ਦਾ ਮੇਲਾ ਖਤਮ ਹੋਇਆ, ਮਹਾਰਾਜ ਜੀ ਨੇ ਸੰਗਤਾਂ ਨੂੰ ਕਿਹਾ ਭਾਈ ਹੁਣ ਜਿਨ੍ਹਾਂ ਨੇ ਨਹੀਂ ਲੜਨਾ ਉਹ ਚਲੇ ਜਾਓ, ਤੇ ਸੰਗਤਾਂ ਨੂੰ ਸਿਰੇ ਪਾਓ ਦੇ ਕੇ ਬਖਸ਼ਿਸ਼ਾਂ ਦੇ ਕੇ ਗੁਰੂ ਘਰ ਵੱਲੋਂ ਉਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪੋ ਆਪਣੇ ਨਗਰਾਂ ਨੂੰ ਆਪੋ ਆਪਣੇ ਸ਼ਹਿਰਾਂ ਗ੍ਰਾਮਾਂ ਨੂੰ ਵਿਦਾ ਕਰ ਦਿੱਤਾ ਹੈ।
ਔਰ ਆਨੰਦ ਮੈਂ ਵੀਰ ਮਿਸਾਲੇ,
ਆਨੰਦਪੁਰ ਸਾਹਿਬ ਵਿਚ ਉਹੀ ਰਹੇ ਜਿਹੜੇ ਸੂਰਮੇ ਸਨ, ਜਿਹੜੇ ਵੀਰ ਯੋਧੇ ਮਰਦ ਦਲੇਰ ਸਨ।
ਭਾਈ ਪੀਰ ਜਿਤ ਕਿਤ ਤਿਤ ਸਾਲੇ,
ਹਰ ਪਾਸੇ ਸੂਰਮਿਆਂ ਦੇ ਟੋਲਿਆਂ ਦੇ ਟੋਲੇ ਨਜ਼ਰ ਆਉਂਦੇ ਨੇ, ਬਹਾਦਰ ਯੋਧੇ ਨਜ਼ਰ ਆਉਂਦੇ ਹਨ, ਸ਼ਸਤਰਧਾਰੀ ਹਥਿਆਰਬੰਦ ਸੂਰਮੇ ਨਜ਼ਰ ਆਉਂਦੇ ਹਨ।
ਗੁਲਕਾ ਅਨਕ ਘਰ ਸੁਨਿਆਰੇ,
ਸੁਨਿਆਰਿਆਂ ਨੂੰ ਗੋਲੀਆਂ ਢਾਲਣ ਵਾਸਤੇ ਲਾ ਦਿੱਤਾ, ਉਹ ਗੋਲੀਆਂ ਢਾਲਣ ਲੱਗੇ ਹਨ, ਗੋਲੀਆਂ ਬਣਾਉਣ ਲੱਗੇ ਹਨ।
ਬ੍ਰਿੰਦ ਬਰੂਦ ਤਿਆਰੇ,
ਬਰੂਦ ਤਿਆਰ ਹੋ ਰਿਹਾ, ਬਰੂਦ ਬ੍ਰਿੰਦ ਤਿਆਰ ਕਰ ਕਰਕੇ ਰੱਖਿਆ ਜਾ ਰਿਹਾ।
ਤੋਮਰ ਸੇਲੇ ਸਾਂਗ ਕਨੇਰੇ,
ਤੋਮਰ ਸੇਲੇ ਬਰਛੀਆਂ ਬਰਛੇ ਤਿਆਰ ਕੀਤੇ ਜਾ ਰਹੇ ਨੇ, ਹਥਿਆਰ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ, ਵੱਧ ਤੋਂ ਵੱਧ ਤੀਰ ਬਣਾਏ ਜਾ ਰਹੇ ਨੇ।
ਬਾਣ ਬਣਾਏ ਬਣਾਏ ਧਰਨ ਤੇ,
ਬਾਣ ਬਣਾ ਬਣਾ ਕੇ ਤੀਰ ਬਣਾ ਬਣਾ ਕੇ ਢੇਰਾਂ ਦੇ ਢੇਰ ਲਾਏ ਜਾ ਰਹੇ ਨੇ।
ਧਨਕ ਕਠੋਰ ਸਮੂਹ ਤਮਾਚੇ,
ਬੜੇ ਬੜੇ ਕਠੋਰ ਧਨਖ ਜਿਹੜੇ ਨੇ ਉਹ ਤਿਆਰ ਕਰਕੇ ਰੱਖੇ ਜਾ ਰਹੇ ਨੇ, ਜਿਨ੍ਹਾਂ ਚ ਚੱਲਿਆ ਤੀਰ ਵੈਰੀ ਦੀ ਛਾਤੀ ਚ ਸੁੱਕਾ ਲੱਗ ਕੇ ਪਾਰ ਨਿਕਲ ਜਾਏ। ਇਹੋ ਜਿਹੇ ਕਮਾਨ ਤਿਆਰ ਕੀਤੇ ਜਾ ਰਹੇ ਨੇ ਔਰ ਤਮੰਚੇ ਤਿਆਰ ਕੀਤੇ ਜਾ ਰਹੇ ਨੇ ਛੋਟੇ।
ਲੇਲੇ ਬਖਸ਼ਿਤ ਸ੍ਰੀ ਗੁਰ ਸਾਚੇ,
ਔਰ ਮਹਾਰਾਜ ਸੱਚੇ ਪਾਤਸ਼ਾਹ ਤਮੰਚੇ ਕਮਾਨਾ ਤੀਰ ਬਰਛੇ ਬਰਛੀਆਂ ਅਨੇਕਾਂ ਸ਼ਸਤਰ ਸੂਰਮੇ ਆਉਂਦੇ ਨੇ ਤੇ ਉਹਨਾਂ ਦੀ ਬਹਾਦਰੀ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰ ਆਪਣੇ ਹੱਥੀ ਉਹਨਾਂ ਸੂਰਮਿਆਂ ਨੂੰ ਬੜੇ ਚਾਉ ਨਾਲ ਬਖਸ਼ਦੇ ਨੇ ਔਰ ਉਹਨਾਂ ਸ਼ਸਤਰਾਂ ਨੂੰ ਸਿੰਘ ਮੱਥਾ ਟੇਕਦੇ ਨਮਸਕਾਰ ਕਰਦੇ, ਇਹ ਜਾਣ ਕੇ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਹੱਥੀ ਬਖਸ਼ਿਆ ਇਹ ਸ਼ਸਤਰ ਸਾਡੇ ਲਈ ਪੀਰ ਹੈ, ਕਿਉਂਕਿ ਯਹੀ ਹਮਾਰੇ ਪੀਰ, ਇਹ ਸਾਡੇ ਪੀਰ ਹਨ।
ਦਿਨ ਪ੍ਰਤਿਆਰੀ ਸੰਗਰ ਕੇਰੇ,
ਦਿਨ ਪ੍ਰਤੀ ਦਿਨ ਸੰਗਰ ਹੋ ਰਿਹਾ, ਦਿਨ ਪ੍ਰਤੀ ਦਿਨ ਭਾਰੀ ਜੰਗ ਹੋ ਰਿਹਾ ਹੈ।
ਕਲਗੀ ਧਰ ਇਮ ਕਰ ਸਕਨੇਰੇ,
ਔਰ ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਇਸ ਪ੍ਰਕਾਰ ਨਾਲ ਜੰਗ ਦੀ ਤਿਆਰੀ ਕਰ ਰਹੇ ਹਨ।
ਚਾਕਰ ਅਪਰ ਹਿੰਦੂ ਕੈ ਤੁਰਕਾ, ਆਵਤ ਰਹਿਤ ਸੁਣਤ ਜਸ ਗੁਰ ਕਾ।
ਗੁਰੂ ਸਾਹਿਬ ਦਾ ਜਸ ਸੁਣ ਕੇ ਕਈ ਹਿੰਦੂ ਵੀ ਆ ਕੇ ਤਾਗ ਮਹਾਰਾਜ ਜੀ ਕੋਲ ਨੌਕਰ ਰਹਿੰਦੇ ਨੇ, ਕਈ ਮੁਸਲਮਾਨ ਵੀ ਆ ਕੇ ਸਿਪਾਹੀ ਭਰਤੀ ਹੋ ਰਹੇ ਨੇ। ਵੇਖੋ ਸਤਿਗੁਰਾਂ ਨੇ ਕਿਸੇ ਨਾਲ ਵਿਤਕਰਾ ਨਹੀਂ ਰੱਖਿਆ, ਹਿੰਦੂ ਤੇ ਮੁਸਲਮਾਨ ਵੀ ਆ ਕੇ ਮਹਾਰਾਜ ਜੀ ਕੋਲ ਭਰਤੀ ਹੋ ਰਹੇ ਨੇ, ਉਨ੍ਹਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ, ਬਕਾਇਦਾ ਰੋਜ਼ੀਨਾ ਉਨ੍ਹਾਂ ਦਾ ਰੋਜ਼ ਮੁਕਰਰ ਕੀਤਾ ਜਾਂਦਾ, ਉਨ੍ਹਾਂ ਦੇ ਚਿਹਰੇ ਲਿਖ ਕੇ ਉਨ੍ਹਾਂ ਨੂੰ ਵੀ ਭਰਤੀ ਕੀਤਾ ਜਾ ਰਿਹਾ, ਕਿਉਂਕਿ ਕਈ ਤੁਰਕ ਵੀ ਤੁਰਕਾਂ ਦੇ ਦੁਖਾਏ ਹੋਏ ਸੀ, ਮਲੇਛਾਂ ਦੇ ਦੁਖਾਏ ਹੋਏ, ਉਹ ਮਹਾਰਾਜ ਜੀ ਕੋਲ ਆ ਕੇ ਭਰਤੀ ਹੁੰਦੇ, ਕਈ ਹਿੰਦੂ ਆ ਕੇ ਭਰਤੀ ਹੋ ਰਹੇ ਨੇ।
ਰਾਖੇ ਤਿਸੈ ਲਿਖੇ ਦਰਮਾ,
ਮਹਾਰਾਜ ਜੀ ਉਨ੍ਹਾਂ ਨੂੰ ਆਪਣੀ ਫੌਜ ਚ ਭਰਤੀ ਕਰ ਲੈਂਦੇ ਨੇ ਔਰ ਰੱਖ ਕੇ ਉਨ੍ਹਾਂ ਦਾ ਦਰਮਾਹਾ ਉਨ੍ਹਾਂ ਦੇ ਮਹੀਨੇ ਦੀ ਜਿਹੜੀ ਤਨਖਾਹ ਹੈ ਉਹ ਮੁਕਰਰ ਕਰਕੇ ਰੱਖਿਆ ਜਾਂਦਾ ਹੈ।
ਆਨੰਦਪੁਰ ਮਾ,
ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਵਿਚ ਸੂਰਮਿਆਂ ਦਾ ਵੱਡਾ ਭਾਰੀ ਇਕੱਠ ਹੋ ਰਿਹਾ ਹੈ, ਫੌਜਾਂ ਇਕੱਠੀਆਂ ਹੋ ਰਹੀਆਂ ਨੇ, ਇਧਰ ਆਨੰਦਪੁਰ ਸਾਹਿਬ ਤਿਆਰੀਆਂ ਨੇ, ਉਧਰੋਂ ਪਹਾੜੀ ਰਾਜੇ ਤਿਆਰੀਆਂ ਕਰੀ ਬੈਠੇ ਨੇ, ਉਹ ਆਪਣੀ ਫੌਜ ਇਕੱਠੀ ਕਰ ਰਹੇ ਨੇ, ਸੂਬਿਆਂ ਦੀ ਚੜਾਈ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਮਤ ਪ੍ਰਦਾਨ ਕਰਨ। ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ